ਸਤਿਗੁਰੇ ਨਮੈ ਸ਼੍ਰੀ ਗੁਰੂਦੇਵ ਨਮੈ ਦਾਸ ਤੁਹਾਨੂੰ ਹੱਥ ਜੋੜ ਕੇ ਸੰਗਤ ਦੇ ਚਰਨਾਂ ਚ ਮੱਥਾ ਟੇਕਦੇ ਹੋਏ ਆਪਣੇ ਗੁਨਾਹਾਂ ਦੀ ਮਾਫ਼ੀ ਲਈ ਅਰਦਾਸ ਬੇਨਤੀ ਕਰਦਾ ਹੈ। ਉਹ ਗੁਨਾਹ ਜੋ ਕਰੋੜੋ ਹੀ ਜਨਮਾਂ ਤੋਂ ਮੈਂ ਇਕੱਠੇ ਕਰੀ ਬੈਠਾ ਹਾਂ, ਸੰਗਤ ਦੀ ਸਮਰੱਥਾ ਹੈ ਬਖਸ਼ਣ ਦੀ, ਬਖਸ਼ਣ ਦੀ ਕਿਰਪਾਲਤਾ ਕਰੋ, ਸੰਗਤ ਦੇ ਬਖਸ਼ੇ ਨੂੰ ਗੁਰੂ ਸਾਹਿਬ ਵੀ ਬਖਸ਼ ਦਿੰਦੇ ਹਨ।
ਹਰ ਕਾ ਸੰਤ ਸਤਿਗੁਰ ਸਤਿਪੁਰ ਕਾ ਜੋ ਬੋਲੇ ਹਰ ਹਰਿ ਬਾਣੀ।
ਹਰ ਕਾ ਸੰਤ ਸਤਿਗੁਰੂ ਸਤਿਪੁਰਖਾ ਜੋ ਬੋਲੇ ਹਰ ਹਰ ਬਾਣੀ। ਇਸ ਜਗਤ ਦੇ ਵਿੱਚ ਸੰਤ ਔਰ ਸਤਿਗੁਰ ਇਹ ਹਰੀ ਦੇ ਅਵਤਾਰ ਹਨ। ਹਰੀ ਸਤਪੁਰਸ਼ ਸਤਪੁਰਖਾ ਅਕਾਲ ਪੁਰਸ਼ ਦਿਆਲ ਪੁਰਸ਼ ਬਹੁਤ ਸਾਰੇ ਨਾਮਾਂ ਦੇ ਨਾਲ ਸੰਤਾਂ ਨੇ ਉਹਨਾਂ ਨੂੰ ਯਾਦ ਕੀਤਾ ਹੈ। ਇਸ ਜਗਤ ਦੇ ਵਿੱਚ ਅਸੀਂ ਸੰਤ ਕਿਸ ਨੂੰ ਕਹਿੰਦੇ ਹਾਂ? ਕੋਈ ਦਾੜੀ ਹੋਏ, ਲੰਬਾ ਚੋਲਾ ਪਾਇਆ ਹੈ, ਚਿੱਟੇ ਵਸਤਰ ਹਨ, ਦਸਤਾਰ ਸਜਾਈ ਹੈ, ਜਾਂ ਹੋਰ ਬਹੁਤ ਸਾਰੇ ਨਿਸ਼ਾਨ, ਡੇਰਾ ਹੈ, ਝੰਡਾ ਹੈ, ਜਾਂ ਗੁਰਬਾਣੀ ਨਾਲ ਮੁਤਲਕ ਸੰਬੰਧ ਰੱਖਣ ਲਈ ਕੋਈ ਕਿਰਿਆ ਅਪਣਾ ਰੱਖੀ ਹੈ, ਕੋਈ ਬਹੁਤ ਸਾਰੀਆਂ ਗੱਲਾਂ ਦੱਸਦੇ ਹਨ, ਕਥਾ ਕੀਰਤਨ ਹੁੰਦਾ ਹੈ, ਇਸ ਤਰੀਕੇ ਦੇ ਜਿਤਨੇ ਵੀ ਬਾਹਰੀ ਨਿਸ਼ਾਨ ਹਨ, ਇਹਨਾਂ ਦੇ ਨਾਲ ਅਸੀਂ ਇਸ ਜਗਤ ਦੇ ਵਿੱਚ ਜੋ ਜੀਵਾਤਮਾ ਇੰਚਾਰਜ ਬਣ ਕਰਕੇ, ਮੋਹਰੀ ਬਣ ਕਰਕੇ ਇਸ ਜਗਤ ਦੇ ਵਿੱਚ ਪ੍ਰਗਟ ਹੁੰਦੀ ਹੈ, ਉਸ ਨੂੰ ਅਸੀਂ ਸੰਤ ਕਹਿੰਦੇ ਹਾਂ। ਰੂਹਾਨੀਅਤ ਦਾ ਜੋ ਵਿਸ਼ੇ ਹੈ ਉਸ ਦੇ ਵਿੱਚ ਸੰਤ ਔਰ ਸਤਿਗੁਰ ਦੀ ਜੋ ਡੈਫੀਨੇਸ਼ਨ ਦਿੱਤੀ ਗਈ ਹੈ ਉਹ ਬਿਲਕੁਲ ਅਲੱਗ ਹੈ। ਸੰਤ ਕਿਸ ਨੂੰ ਕਿਹਾ ਗਿਆ ਹੈ ਰੂਹਾਨੀਅਤ ਦੇ ਵਿੱਚ? ਜਿਸ ਨੇ ਜਿੰਦੇ ਜੀ ਆਪਣੀ ਇਸ ਆਤਮਾ ਨੂੰ ਪਰਮਾਤਮਾ ਦੇ ਨਾਲ ਮਿਲਾ ਲਿਆ, ਮਿਲਾਪ ਹੋ ਗਿਆ ਉਸ ਪ੍ਰਭੂ ਦੇ ਵਿੱਚ, ਅਕਾਲ ਪੁਰਸ਼ ਦੇ ਵਿੱਚ, ਦੋਨੋਂ ਇੱਕ ਰੂਪ ਹੋ ਗਏ, ਉਸ ਨੂੰ ਅਸੀਂ ਇਸ ਜਗਤ ਦੇ ਵਿੱਚ ਰੂਹਾਨੀਅਤ ਦਾ ਜੋ ਵਿਸ਼ੇ ਹੈ ਸੰਤ ਕਹਿ ਕਰਕੇ ਪੁਕਾਰਦੇ ਹਾਂ। ਇਸ ਪਹਿਲੀ ਤੁਕ ਦੇ ਵਿੱਚ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਹਰ ਕੇ ਸੰਤ ਸਤਿਗੁਰੂ। ਸੰਤ ਔਰ ਸਤਿਗੁਰੂ ਦੇ ਵਿੱਚ ਭੇਦ ਹੈ, ਬਹੁਤ ਗਹਿਰਾ ਭੇਦ ਹੈ। ਜਿਤਨੇ ਵੀ ਸਤਿਗੁਰੂ ਹਨ ਉਹ ਸਾਰੇ ਹੀ ਸੰਤ ਹਨ, ਪਰ ਸਾਰੇ ਜਿਤਨੇ ਵੀ ਸੰਤ ਨਜ਼ਰ ਆਉਂਦੇ ਹਨ ਜਿਨ੍ਹਾਂ ਨੇ ਅਕਾਲ ਪੁਰਸ਼ ਨੂੰ ਪ੍ਰਾਪਤ ਕਰ ਲਿਆ ਉਹ ਸਤਿਗੁਰੂ ਨਹੀਂ ਹਨ। ਇਹਨਾਂ ਦੇ ਵਿੱਚ ਕੀ ਭੇਦ ਹੈ ਇਹ ਸਮਝਣ ਦਾ ਵਿਸ਼ੇ ਹੈ। ਸਭ ਤੋਂ ਪਹਿਲਾਂ ਤਾਂ ਇਸ ਭਰਮ ਦੇ ਵਿੱਚੋਂ ਅਸੀਂ ਨਿਕਲ ਜਾਣਾ ਕਿ ਇਸ ਜਗਤ ਦੇ ਵਿੱਚ ਜਿਤਨੇ ਨਿਸ਼ਾਨ ਨਜ਼ਰ ਆਉਂਦੇ ਨੇ ਜਿਨ੍ਹਾਂ ਕਰਕੇ ਅਸੀਂ ਸੰਤਾਂ ਨੂੰ ਜਾਣਦੇ ਹਾਂ ਜਾਂ ਸੰਤ ਕਹਿੰਦੇ ਹਾਂ, ਤਾਂ ਇਹ ਸੰਤਮਤ ਨਹੀਂ ਹੈ, ਨਾ ਹੀ ਰੂਹਾਨੀਅਤ ਦਾ ਇਹ ਵਿਸ਼ੇ ਇਹਨਾਂ ਸੰਤਾਂ ਦੇ ਨਾਲ ਸੰਬੰਧ ਰੱਖਦਾ ਹੈ। ਜਿਹੜੀ ਜੀਵਾਤਮਾ ਉਸ ਪਰਮਾਤਮਾ ਦੇ ਉਸ ਰੂਪ, ਉਸ ਦਾ ਆਕਾਰ, ਰੰਗ ਰੂਪ ਰੇਖ ਆਕਾਰ ਤੋਂ ਪਰੇ ਇੱਕ ਗੁਣ ਪਰਮਾਤਮਾ ਦਾ, ਜਿਸ ਨੂੰ ਅਸੀਂ ਨਾਮ ਜਾਂ ਸ਼ਬਦ ਕਹਿ ਕਰਕੇ ਪੁਕਾਰਦੇ ਹਾਂ, ਉਸ ਦੇ ਨਾਲ ਮਿਲ ਜਾਂਦੇ ਹਨ, ਉਸ ਦਾ ਰੂਪ ਹੋ ਜਾਂਦੇ ਹਨ, ਉਹ ਸਾਰੀਆਂ ਜੀਵਾਤਮਾ ਸੰਤ ਔਰ ਸੰਤਾਂ ਚੋਂ ਸੰਤ, ਜਿਸ ਦੇ ਅੰਦਰ ਉਸ ਅਕਾਲ ਪੁਰਖ ਦਾ ਹੁਕਮ ਕੰਮ ਕਰਦਾ ਹੈ, ਉਸੀ ਨੂੰ ਅਸੀਂ ਸਤਿਗੁਰੂ ਕਹਿ ਕਰਕੇ ਪੁਕਾਰਦੇ ਹਾਂ ਜਾਂ ਯਾਦ ਕਰਦੇ ਹਾਂ। ਯਾਨੀ ਕਿ ਸਤਿਗੁਰੂ ਜੋ ਹਨ ਇਸ ਜਗਤ ਦੇ ਵਿੱਚ ਉਸ ਅਕਾਲ ਪੁਰਖ, ਉਸ ਦਿਆਲ ਪੁਰਸ਼ ਦੇ ਅਵਤਾਰ ਹਨ, ਯਾਨੀ ਕਿ ਉਹਨਾਂ ਦਾ ਹੁਕਮ ਲੈ ਕਰਕੇ ਇਸ ਜਗਤ ਦੇ ਵਿੱਚ ਉਹ ਪ੍ਰਗਟ ਹੋਏ ਹਨ, ਔਰ ਉਹਨਾਂ ਦਾ ਇੱਕ ਮਿਸ਼ਨ ਹੈ। ਉਹ ਮਿਸ਼ਨ ਕੀ ਹੈ? ਜਿਸ ਤਰੀਕੇ ਦੇ ਨਾਲ ਉਹ ਆਪ ਅਕਾਲ ਪੁਰਖ ਨਾਲ ਮਿਲ ਗਏ ਨੇ, ਉਸੇ ਤਰੀਕੇ ਦੇ ਨਾਲ ਇਸ ਜਗਤ ਦੇ ਵਿੱਚ ਮਨੁੱਖੇ ਜਨਮ ਦੇ ਵਿੱਚ ਜਿਹੜੀਆਂ ਜੀਵਾਤਮਾ ਆ ਚੁੱਕੀਆਂ ਹਨ ਔਰ ਤੜਫ ਰਹੀਆਂ ਹਨ ਉਸ ਪਰਮਾਤਮਾ ਨੂੰ, ਉਸ ਨਾਮ ਨੂੰ ਮਿਲਣ ਵਾਸਤੇ, ਉਸ ਸ਼ਬਦ ਵਿੱਚ ਸਮਾਉਣ ਵਾਸਤੇ, ਉਹਨਾਂ ਨੂੰ ਲੈਣ ਵਾਸਤੇ ਇਸ ਜਗਤ ਦੇ ਵਿੱਚ ਉਹ ਅਵਤਾਰ ਲੈਂਦੇ ਹਨ। ਜਿਸ ਕੱਟ ਦੇ ਅੰਦਰ, ਜਿਸ ਜੀਵਾਤਮਾ ਦੇ ਨਾਲ ਇਹ ਹੁਕਮ ਪ੍ਰਗਟ ਹੋ ਜਾਂਦਾ ਹੈ, ਉਸੀ ਨੂੰ ਅਸੀਂ ਸਤਿਗੁਰੂ ਕਹਿ ਕਰਕੇ ਪੁਕਾਰਦੇ ਹਾਂ। ਔਰ ਉਹ ਸਤਿਗੁਰੂ ਹੀ ਉਹਨਾਂ ਜੀਵਾਤਮਾ ਨੂੰ ਸੱਚਖੰਡ ਯਾਨੀ ਕਿ ਅਕਾਲ ਪੁਰਖ ਦੀ ਗੋਦ ਤੱਕ ਲਿਜਾਣ ਦੀ ਸਮਰੱਥਾ ਔਰ ਤਾਕਤ ਰੱਖਦਾ ਹੈ। ਬੇਸ਼ੱਕ ਸੰਤਾਂ ਦੇ ਅੰਦਰ ਵੀ ਉਹ ਸਾਰੀ ਤਾਕਤ ਹੈ ਯਾਨੀ ਕਿ ਜਿਨ੍ਹਾਂ ਨੇ ਅਕਾਲ ਪੁਰਸ਼ ਨੂੰ ਪ੍ਰਾਪਤ ਕਰ ਲਿਆ, ਪਰ ਉਹ ਕਦੀ ਵੀ ਕਿਸੇ ਵੀ ਜੀਵਾਤਮਾ ਨੂੰ ਸੱਚਖੰਡ ਲੈ ਕਰਕੇ ਨਹੀਂ ਜਾਣਗੇ, ਅਮਰ ਪਦ ਦੀ ਪ੍ਰਾਪਤੀ ਨਹੀਂ ਦੇਣਗੇ। ਸਿਰਫ ਟਿਊਸ਼ਨ ਪੜ੍ਹਾ ਸਕਦੇ ਨੇ, ਰਸਤਾ ਦੱਸ ਸਕਦੇ ਨੇ ਵੀ ਤੁਸੀਂ ਕਿਸ ਰਸਤੇ ਤੇ ਚੱਲਣਾ ਹੈ, ਯਾਨੀ ਕਿ ਤੁਸੀਂ ਸਤਿਗੁਰ ਦੀ ਸ਼ਰਨ ਵਿੱਚ ਜਾਓ, ਸਤਿਗੁਰ ਨੂੰ ਪ੍ਰਾਪਤ ਕਰੋ, ਤੁਹਾਨੂੰ ਅਕਾਲ ਪੁਰਖ ਯਾਨੀ ਕਿ ਨਾਮ ਦੀ ਪ੍ਰਾਪਤੀ ਹੋ ਜਾਏਗੀ ਔਰ ਤੁਹਾਡਾ ਜਨਮ ਮਰਨ ਜਿਹੜਾ ਹੈ ਸਦਾ ਲਈ ਖਤਮ ਹੋ ਜਾਏਗਾ। ਯਾਨੀ ਕਿ ਇਹ ਟਿਊਸ਼ਨ ਦੇ ਸਕਦੇ ਨੇ ਪਰ ਅਗਲੀ ਕਲਾਸ ਦੇ ਵਿੱਚ ਨਹੀਂ ਚੜਾ ਸਕਦੇ, ਅਕਾਲ ਪੁਰਸ਼ ਤੱਕ ਨਹੀਂ ਪਹੁੰਚਾ ਸਕਦੇ। ਸਕਣ ਦੇ ਬਾਵਜੂਦ ਉਹ ਸਕਦੇ ਨਹੀਂ, ਕਿਉਂ? ਕਿਉਂਕਿ ਉਹਨਾਂ ਦੇ ਕੋਲ ਉਸ ਅਕਾਲ ਪੁਰਖ ਦਾ ਹੁਕਮ ਨਹੀਂ ਹੈ। ਯਾਨੀ ਕਿ ਜਿਸ ਦੇ ਅੰਦਰ ਉਹ ਹੁਕਮ ਪ੍ਰਗਟ ਹੋ ਗਿਆ, ਉਹ ਅਕਾਲ ਪੁਰਖ ਦਾ ਅਵਤਾਰ ਹੀ ਹੈ। ਅਸੀਂ ਉਸ ਕੱਟ ਨੂੰ, ਬਾਹਰੀ ਆਕਾਰ ਨੂੰ, ਬਾਹਰੀ ਰੂਪ ਨੂੰ ਉੱਥੇ ਤੱਕ ਹੀ ਸੀਮਤ ਹੋ ਜਾਂਦੇ ਹਾਂ। ਉਸ ਤੋਂ ਅੱਗੇ ਜਾਣਨ ਦੀ, ਉਹਦੇ ਉਹ ਤਾਕਤ ਨੂੰ ਯਾਨੀ ਕਿ ਜਿਹੜੀ ਤਾਕਤ ਉਸ ਦੇ ਅੰਦਰ ਕੰਮ ਕਰ ਰਹੀ ਹੈ, ਉਸ ਤੇ ਤੱਕ ਪਹੁੰਚਣ ਦੀ ਅਸੀਂ ਕੋਸ਼ਿਸ਼ ਹੀ ਨਹੀਂ ਕਰਦੇ। ਉਹ ਸਾਰੀਆਂ ਜੀਵਾਤਮਾ ਸਤਿਗੁਰੂ ਤੱਕ ਪਹੁੰਚ ਤਾਂ ਜਾਂਦੀਆਂ ਨੇ ਪਰ ਬਾਹਰੀ ਆਕਾਰ ਤੱਕ ਹੀ ਸੀਮਿਤ ਰਹਿ ਜਾਂਦੀਆਂ ਨੇ। ਜਿਹੜੀ ਸਮਰੱਥਾ, ਜਿਹੜੀ ਤਾਕਤ ਦੇਣ ਵਾਸਤੇ ਉਹ ਇਸ ਜਗਤ ਦੇ ਵਿੱਚ ਆਏ ਨੇ, ਉਹ ਸੱਚਾ ਸ਼ਬਦ, ਸੱਚਾ ਸ਼ਬਦ ਕਿਹੜਾ ਹੈ? ਜਿਹੜਾ ਕਿ ਮਨ, ਬੁੱਧੀ ਔਰ ਇੰਦਰੀਆਂ ਤੋਂ ਪਰੇ ਹੈ। ਯਾਨੀ ਕਿ ਉਸ ਨੂੰ ਪ੍ਰਾਪਤ ਕਰਨ ਦੀ ਅਸੀਂ ਕੋਸ਼ਿਸ਼ ਹੀ ਨਹੀਂ ਕਰਦੇ। ਅਸੀਂ ਉਹਨਾਂ ਦੇ ਚੱਕਰ ਲਾਣੇ ਸ਼ੁਰੂ ਕਰ ਦਿੰਦੇ ਹਾਂ, ਡੇਰੇ ਮੰਦਰਾਂ ਦੇ ਵਿੱਚ, ਗੁਰਦੁਆਰਿਆਂ ਦੇ ਵਿੱਚ, ਆਪਣੀ ਹਸਤੀ ਹੀ ਖਤਮ ਕਰ ਦਿੰਦੇ ਹਾਂ। ਪੂਰੀ ਉਮਰ ਜਿਹੜੀ ਹੈ ਅਸੀਂ ਇਹਨਾਂ ਦੇ ਵਿੱਚ ਹੀ ਗਵਾ ਦਿੰਦੇ ਹਾਂ। ਯਾਨੀ ਕਿ ਇਤਨਾ ਕੀਮਤੀ ਜਨਮ ਮਿਲਿਆ ਸੀ ਸਾਨੂੰ ਸੱਚੇ ਸ਼ਬਦ ਨੂੰ ਪ੍ਰਾਪਤ ਕਰਨ ਵਾਸਤੇ, ਪਰ ਅਸੀਂ ਕੀ ਕੀਤਾ? ਬਾਹਰੀ ਚੱਕਰ ਦੇ ਵਿੱਚ, ਯਾਨੀ ਕਿ ਆਤਮਾ ਬਾਹਰ ਦੀ ਬਾਹਰ ਹੀ ਰਹਿ ਗਈ। ਬਾਹਰ ਅੱਜ ਤੱਕ ਕਿਸੇ ਨੂੰ ਕੁਛ ਨਹੀਂ ਮਿਲਿਆ। ਕੋਈ ਵੀ ਡੇਰਾ, ਕੋਈ ਵੀ ਸੰਤ, ਕਿਤਨੇ ਵੀ ਮਹਾਨ ਕਿਉਂ ਨਾ ਹੋਣ, ਅਕਾਲ ਪੁਰਖ ਦਾ ਰੂਪ ਹੀ ਕਿਉਂ ਨਾ ਹੋਣ, ਜਦ ਤੱਕ ਅਸੀਂ ਅੰਤਰ ਨਹੀਂ ਜਾਂਦੇ ਉਹਨਾਂ ਦੇ ਅੰਤਰ ਦੇ ਸ਼ਬਦ ਯਾਨੀ ਕਿ ਸੱਚੀ ਉਸ ਪ੍ਰਕਾਸ਼ ਨੂੰ, ਉਸ ਜੋਤ ਨੂੰ, ਉਸ ਆਵਾਜ਼ ਨੂੰ ਪ੍ਰਾਪਤ ਨਹੀਂ ਕਰ ਲੈਂਦੇ, ਤਦ ਤੱਕ ਸਾਡਾ ਜਨਮ ਮਰਨ ਨਹੀਂ ਕੱਟ ਸਕਦਾ, ਸਾਨੂੰ ਮੋਕਸ਼ ਯਾਨੀ ਕਿ ਮੁਕਤੀ ਦੀ ਪ੍ਰਾਪਤੀ ਨਹੀਂ ਹੋ ਸਕਦੀ। ਬਹੁਤ ਸਾਰੇ ਫਲ ਮਿਲ ਸਕਦੇ ਨੇ, ਇਤਨੇ ਫਲ ਮਿਲ ਸਕਦੇ ਨੇ ਕਿ ਇੱਕ ਫਲ ਨਹੀਂ ਮਿਲਦਾ ਜਿਸ ਨੂੰ ਅਸੀਂ ਅਮਰ ਪਦ ਕਹਿੰਦੇ ਹਾਂ ਕਿ ਸਦਾ ਲਈ ਅਸੀਂ ਅਵਿਨਾਸ਼ੀ ਹੋ ਜਾਈਏ, ਇਹ ਸੰਭਵ ਨਹੀਂ ਹੈ। ਸੋ ਇਹ ਵਿਚਾਰ ਕਰਨ ਵਾਲਾ ਮਜ਼ਮੂਨ ਹੈ ਰੂਹਾਨੀਅਤ ਦਾ, ਕਿ ਸਾਡਾ ਫਰਜ਼ ਬਣਦਾ ਕਿ ਅਗਰ ਸਾਨੂੰ ਸਤਿਗੁਰ ਦੀ ਪ੍ਰਾਪਤੀ ਹੋ ਗਈ, ਸਤਿਗੁਰ ਤੱਕ ਪਹੁੰਚ ਗਏ, ਤੇ ਅਸੀਂ ਅਗਲੀ ਪੌੜੀ ਤੇ ਚੜੀਏ, ਯਾਨੀ ਕਿ ਅੰਦਰ ਜਾਣ ਦੀ ਕੋਸ਼ਿਸ਼ ਕਰੀਏ ਜਿਸ ਜਗ੍ਹਾ ਇਹ ਸ਼ਬਦ ਜਾਂ ਨਾਮ ਮੌਜੂਦ ਹੈ। ਤੇ ਗੁਰੂ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ, ਸੰਤ ਸਤਿਗੁਰ ਸਤਿਪੁਰਖਾ, ਯਾਨੀ ਕਿ ਸਤਿਪੁਰਖ ਦੇ ਅਵਤਾਰ ਨੇ ਉਹ ਕੌਣ ਹਨ ਜਿਸ ਨੂੰ ਅਸੀਂ ਸਤਿਗੁਰੂ ਕਹਿ ਕਰਕੇ ਪੁਕਾਰਦੇ ਹਾਂ। ਕਹਿੰਦੇ ਨੇ ਬੋਲੇ ਹਰ ਹਰ ਬਾਣੀ, ਹਰ ਹਰ ਲਫ਼ਜ਼ ਨੂੰ ਦੋ ਵਾਰੀ ਇਸਤੇਮਾਲ ਕੀਤਾ ਗਿਆ। ਦੋ ਵਾਰੀ ਦਾ ਕੀ ਭਾਵ ਹੈ? ਹਰ ਹਰ ਬਾਣੀ, ਯਾਨੀ ਕਿ ਬਾਣੀਆਂ ਦੋ ਨੇ। ਇੱਕ ਬਾਣੀ ਜਿਹੜੀ ਕਿ ਇਸ ਵਕਤ ਸੱਚਖੰਡ ਤੋਂ ਸਿੱਧੀਆਂ ਸਾਡੀ ਝੋਲੀਆਂ ਦੇ ਵਿੱਚ ਤਕਸੀਮ ਕੀਤੀ ਜਾ ਰਹੀ ਹੈ, ਇਹ ਵੀ ਹਰ ਕੀ ਬਾਣੀ ਅਕਾਲ ਪੁਰਸ਼ ਦੀ ਬਾਣੀ ਹੈ, ਸੱਚਖੰਡ ਦੀ ਬਾਣੀ ਹੈ। ਪਰ ਗੁਰੂ ਸਾਹਿਬ ਕਹਿੰਦੇ ਨੇ ਇੱਕ ਬਾਣੀ ਹੋਰ ਵੀ ਹੈ ਜਿਹੜੀ ਮਨ, ਬੁੱਧੀ ਔਰ ਇੰਦਰੀਆਂ ਤੋਂ ਪਰੇ ਦੀ ਹੈ, ਉਹ ਦੂਸਰੀ ਬਾਣੀ ਹੈ। ਤੇ ਜਿਹੜੇ ਸੰਤ ਸਤਿਗੁਰੂ ਹੁੰਦੇ ਨੇ ਉਹ ਕਹਿੰਦੇ ਨੇ ਹਰ ਹਰ ਬਾਣੀ, ਇਹ ਦੋ ਬਾਣੀਆਂ ਦੋਨੋਂ ਹੀ ਬੋਲਦੇ ਨੇ। ਪਹਿਲੀ ਬਾਣੀ ਜਦੋਂ ਉਹ ਸਤਸੰਗ ਦੇ ਵਿੱਚ ਆ ਕਰਕੇ ਪ੍ਰਗਟ ਹੁੰਦੇ ਨੇ, ਅਕਾਲ ਪੁਰਖ ਦੀ ਤਾਕਤ ਉਹਨਾਂ ਦੇ ਅੰਦਰ ਕੰਮ ਕਰਦੀ ਹੈ ਔਰ ਮਨ, ਬੁੱਧੀ ਔਰ ਇੰਦਰੀਆਂ ਨੂੰ ਸਮਝਾਉਣ ਵਾਸਤੇ, ਇਸ ਜੀਵਾਤਮਾ ਨੂੰ ਚੇਤਾਉਣ ਵਾਸਤੇ, ਜਗਾਉਣ ਵਾਸਤੇ ਉਹ ਇੱਕ ਬਾਣੀ ਦਿੰਦੇ ਨੇ। ਧੁਰ ਕੀ ਬਾਣੀ ਆਈ ਜਿਨ ਸਗਲੀ ਚਿੰਤ ਮਿਟਾਈ, ਇਹ ਕਿਹੜੀ ਧੁਰ ਦੀ ਬਾਣੀ ਹੈ? ਇਹ ਜਿਹੜੀ ਅਸੀਂ ਸੁਣ ਰਿਹਾ ਇਹ ਵੀ ਹੈ, ਪਰ ਅਸੀਂ ਵਿਚਾਰ ਕਰਕੇ ਦੇਖੀਏ ਕਿ ਆ ਇਸ ਬਾਣੀ ਨੂੰ ਸੁਣਨ ਦੇ ਬਾਅਦ ਸਾਡੀ ਚਿੰਤਾ ਖਤਮ ਹੋ ਗਈ। ਚਿੰਤਾ ਕਿਹੜੀ ਸੀ? ਇਹ ਕੋਈ ਜੜ ਵਸਤੂ ਚੇਤਨ ਸੰਬੰਧਾਂ ਦੀ ਚਿੰਤਾ ਨਹੀਂ ਹੈ ਕਿ ਕੋਈ ਵਸਤੂ ਸਾਨੂੰ ਮਿਲੇਗੀ ਜਾਂ ਨਹੀਂ ਮਿਲੇਗੀ, ਕਿਸੇ ਨਾਲ ਰਿਸ਼ਤਾ ਜੁੜੇਗਾ ਜਾਂ ਨਹੀਂ ਜੁੜੇਗਾ, ਕੁਛ ਪ੍ਰਾਪਤ ਕਰ ਪਾਵਾਂਗੇ ਜਾਂ ਨਹੀਂ। ਇਹ ਸਾਰੀ ਦੁਵਿਧਾ ਹੈ, ਇਹ ਜਿਹੜੀ ਹੈ ਮਨ, ਬੁੱਧੀ, ਇੰਦਰੀਆਂ ਯਾਨੀ ਇਸ ਸਰੀਰ ਦੇ ਨਾਲ ਸੰਬੰਧ ਰੱਖਦਾ ਇਹ ਸੰਸਾਰ ਹੈ। ਤੇ ਇਸ ਦੁਵਿਧਾ ਜਾਂ ਇਸ ਚਿੰਤਾ ਦੀ ਗੱਲ ਨਹੀਂ ਕਰ ਰਹੇ, ਬਾਣੀ ਦੇ ਨਾਲ ਜਿਹੜੀ ਚਿੰਤਾ ਮਿਟਣ ਦੀ ਗੱਲ ਕੀਤੀ ਜਾ ਰਹੀ ਹੈ ਉਹ ਹੈ ਇੱਕੋ ਹੀ ਜਨਮ ਔਰ ਮਰਨ ਦੀ ਚਿੰਤਾ ਇਸ ਜੀਵਾਤਮਾ ਨੂੰ ਲੱਗੀ ਹੈ। ਇਸ ਜੀਵਾਤਮਾ ਨੂੰ ਬਾਰ ਬਾਰ ਜਨਮ ਔਰ ਮਰਨ ਦੇ ਗੇੜ ਦੇ ਵਿੱਚ ਆਉਣਾ ਪੈਂਦਾ ਹੈ। 84 ਲੱਖ ਜਾਮੇ ਬੜੇ ਸੁੰਦਰ ਸੂਟ ਤਿਆਰ ਕੀਤੇ ਗਏ ਨੇ ਇਸ ਜੀਵਾਤਮਾ ਨੂੰ ਰੋਕਣ ਵਾਸਤੇ, ਤੇ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਉਹ ਜਿਹੜੀ ਤੁਰਦੀ ਬਾਣੀ ਆ ਰਹੀ ਹੈ ਨਾ, ਜਿਸ ਨੇ ਸਾਰੀ ਚਿੰਤਾ ਮਿਟਾ ਦਿੱਤੀ, ਉਹ ਬਾਣੀ ਮਨ ਬੁੱਧੀ ਔਰ ਇੰਦਰੀਆਂ ਤੋਂ ਪਰੇ ਹੈ। ਉਹ ਬਾਣੀ ਜਿਹੜੀ ਹੈ ਸਤਿਗੁਰੂ ਦੇਣ ਵਾਸਤੇ ਇਸ ਜਗਤ ਦੇ ਵਿੱਚ ਇਸ ਪਹਿਲੀ ਬਾਣੀ ਨੂੰ ਉਚਾਰਨ ਕਰਦੇ ਨੇ, ਜਿਹੜੀ ਕਿ ਅਸੀਂ ਇਹਨਾਂ ਕੰਨਾਂ ਦੇ ਨਾਲ ਸੁਣਦੇ ਹਾਂ, ਇਹਨਾਂ ਅੱਖਾਂ ਦੇ ਨਾਲ ਇਹਨਾਂ ਲਫ਼ਜ਼ਾਂ ਨੂੰ ਦੇਖ ਕਰਕੇ ਪੜ੍ਹਦੇ ਹਾਂ, ਜ਼ੁਬਾਨ ਨਾਲ ਪੜ੍ਹਦੇ ਹਾਂ, ਕੰਨ ਨਾਲ ਸੁਣਦੇ ਹਾਂ। ਯਾਨੀ ਕਿ ਮਨ ਬੁੱਧੀ ਔਰ ਇੰਦਰੀਆਂ ਦੇ ਵਿੱਚ ਜਿਹੜੀ ਬਾਣੀ ਆ ਗਈ, ਵਰਣਾਤਮਕ ਬਾਣੀ ਆ ਗਈ, ਬੇਸ਼ੱਕ ਉਹ ਇਸ ਵਕਤ ਤੁਰਦੀ ਬਾਣੀ ਅਸੀਂ ਸੁਣ ਰਹੇ ਹਾਂ, ਪਰ ਇਹ ਬਾਣੀ ਸੱਚੀ ਹੋਣ ਦੇ ਬਾਵਜੂਦ ਵੀ ਝੂਠੀ ਹੋ ਜਾਂਦੀ ਹੈ। ਜਦੋਂ ਅਸੀਂ ਇਹ ਚਾਹੀਏ ਕਿ ਇਸ ਆਤਮਾ ਨੂੰ ਲੈ ਕਰਕੇ ਸੱਚਖੰਡ ਪਹੁੰਚ ਜਾਵੇ, ਤਾਂ ਇਹ ਸੰਭਵ ਨਹੀਂ ਹੈ, ਇਹ ਅਸੰਭਵ ਹੋ ਜਾਂਦਾ। ਅਸੀਂ ਸੱਚਖੰਡ ਨਹੀਂ ਜਾ ਸਕਦੇ ਇਸ ਬਾਣੀ ਦੇ ਨਾਲ। ਇਹ ਰਾਣੀ ਜਿਹੜੀ ਹੈ ਸਾਨੂੰ ਰਸਤਾ ਦੇ ਸਕਦੀ ਹੈ। ਵਿਚਾਰ ਕਰਕੇ ਦੇਖੋ, ਇਹ ਬਾਣੀ ਸਪਸ਼ਟ ਉਪਦੇਸ਼ ਕਰਦੀ ਹੈ ਕਿ ਤੁਸੀਂ ਸੰਤ ਦੀ ਸ਼ਰਨ ਲਓ, ਸੰਤ ਸਤਿਗੁਰ ਦੇ ਸੰਤਾਂ ਚੋਂ, ਸੰਤ ਜਿਹੜੇ ਸਤਿਗੁਰ ਦੇ ਰੂਪ ਦੇ ਵਿੱਚ ਅਵਤਾਰ ਲੈ ਕਰਕੇ ਆਏ ਨੇ, ਉਹਨਾਂ ਦੇ ਕੋਲ ਜਾਓ। ਔਰ ਅਗਰ ਅਸੀਂ ਉਹਨਾਂ ਦੇ ਕੋਲ ਨਹੀਂ ਜਾਂਦੇ, ਉਹਨਾਂ ਦੀ ਸ਼ਰਨ ਨਹੀਂ ਲੈਂਦੇ, ਤੇ ਕਿਸ ਤਰੀਕੇ ਨਾਲ ਸਾਡਾ ਉਦਾਰ ਹੋ ਸਕਦਾ? ਤੋ ਜਿਹੜੇ 84 ਲੱਖ ਜਾਮੇ ਬਣਾਏ ਗਏ ਨੇ, ਇਹਨਾਂ ਚੋਂ ਨਿਕਲਣ ਦਾ ਇੱਕੋ ਹੀ ਉਪਾਅ ਹੈ, ਜਿਹੜੀ ਤੁਰਕੀ ਬਾਣੀ ਅੰਤਰ ਦੇ ਵਿੱਚ ਆ ਰਹੀ ਹੈ। ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਬਿਲਕੁਲ ਸਪਸ਼ਟ ਕੀਤਾ, ਉੱਚੇ ਖਾਸੇ ਮੈਲ ਦੇ ਬਾਂਗਾ ਦੇ ਖੁਦਾਏ, ਸੁੱਤਿਆ ਬਾਂਗ ਨਾ ਸੁਣ ਸਕੇ ਰਿਹਾ ਖੁਦਾ ਜੁਗਾਏ। ਉਹ ਪਰਮਾਤਮਾ ਨੇ, ਖੁਦਾ ਜਿਹੜਾ ਇਸ ਜਵਾਤਮਾ ਨੂੰ ਜਗਾ ਰਿਹਾ ਬਾਰ ਬਾਰ ਲਗਾਤਾਰ। ਇਹ ਨਹੀਂ ਕਿ ਘੰਟਾ ਦੋ ਘੰਟੇ ਬਾਣੀ ਆਉਂਦੀ ਹੈ ਤੇ ਫਿਰ ਬੰਦ ਹੋ ਜਾਂਦੀ ਹੈ, ਫਿਰ ਕੁਛ ਦੇਰ ਬਾਅਦ ਸ਼ੁਰੂ ਹੋ ਜਾਂਦੀ ਹੈ, ਐਸਾ ਨਹੀਂ ਹੈ। ਅੰਤਰ ਜੋਤ ਨਿਰੰਤਰ ਬਾਣੀ ਸਾਚੇ ਸਾਹਿਬ ਸਿਉਚਿਤ ਲਾਈ, ਉਹ ਸੱਚਾ ਸਾਹਿਬ ਜਿਹੜਾ ਹੈ ਅੰਤਰ ਦੇ ਵਿੱਚ ਹਰ ਵਕਤ ਮੌਜੂਦ ਹੈ, ਦਿਨ ਰਾਤ ਹਰ ਘੜੀ ਹਰ ਪਲ ਉਸਨੇ ਜੜ ਔਰ ਚੇਤਨ ਸਭ ਨੂੰ ਆਧਾਰ ਦੇ ਰੱਖਿਆ। ਸ਼ਬਦ ਹੈ ਧਰਤੀ, ਸ਼ਬਦ ਹੈ ਆਕਾਸ਼, ਸ਼ਬਦ ਹੈ ਸ਼ਬਦ ਬਿਆ ਪ੍ਰਕਾਸ਼, ਸਗਲ ਸ੍ਰਿਸ਼ਟੀ ਸ਼ਬਦ ਕੇ ਪਾਸ ਹੈ, ਨਾਨਕ ਸ਼ਬਦ ਘਟਿਆ ਘਟ ਆਛੇ। ਗੁਰੂ ਨਾਨਕ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ ਕਿ ਉਹ ਸ਼ਬਦ ਜਿਹੜਾ ਹੈ ਜੜ ਚੇਤਨ ਸਭ ਨੂੰ ਆਧਾਰ ਦੇਣ ਵਾਲਾ ਹਰ ਵਕਤ ਇਸ ਜਗਤ ਦੇ ਵਿੱਚ ਸਾਰੇ ਬ੍ਰਹਮੰਡ ਦੇ ਵਿੱਚ ਮੌਜੂਦ ਹੈ। ਔਰ ਜਦੋਂ ਇਹ ਤਾਕਤ ਖਿੱਚ ਜਾਂਦੀ ਹੈ, ਇਹ ਬਾਣੀ ਸਿਮਟ ਜਾਂਦੀ ਹੈ, ਉਸ ਵਕਤ ਹੀ ਪਰਲੋ ਆਉਂਦੀ ਹੈ। ਜਦੋਂ ਇਸ ਘੱਟ ਦੇ ਵਿੱਚੋਂ, ਇਸ ਸਰੀਰ ਦੇ ਵਿੱਚੋਂ ਇਹ ਤੁਰਕੀ ਬਾਣੀ ਨਿਕਲ ਜਾਂਦੀ ਹੈ ਨਾ, ਉਸ ਵਕਤ ਇਹ ਸਰੀਰ ਜਿਹੜਾ ਹੈ ਮੁਰਦਾ ਹੋ ਜਾਂਦਾ, ਇੰਦਰੀਆਂ ਕੰਮ ਨਹੀਂ ਕਰ ਸਕਦੀਆਂ। ਇਹ ਸਾਰੀ ਜੜ ਚੇਤਨ ਲੋਕ ਨੂੰ ਆਧਾਰ ਦੇਣ ਵਾਲਾ, ਇਸ ਇੰਦਰੀਆਂ ਨੂੰ, ਮਨ ਨੂੰ, ਆਤਮਾ ਨੂੰ ਆਧਾਰ ਦੇਣ ਵਾਲੀ ਜਿਹੜੀ ਵਸਤੂ ਹੈ ਨਾ, ਉਹ ਤੁਰਕੀ ਬਾਣੀ ਆ। ਤੋ ਇਹ ਵਿਚਾਰ ਕਰਕੇ ਦੇਖ ਲੋ, ਗੁਰੂ ਸਾਹਿਬਾਂ ਨੇ ਦੋ ਵਾਰੀ ਹਰੀ ਦਾ ਇਸੇ ਕਰਕੇ ਇਸਤੇਮਾਲ ਕੀਤਾ ਕਿ ਸਤਿਗੁਰੂ ਹਰੀ ਦਾ ਰੂਪ ਹੈ, ਔਰ ਹਰੀ ਜਿਹੜਾ ਹੈ ਦੋ ਬਾਣੀਆਂ ਦਿੰਦਾ, ਇੱਕ ਸਮਝਾਉਣ ਵਾਸਤੇ। ਅਗਰ ਇਹ ਸਮਝਾਉਣ ਵਾਲੀ ਬਾਣੀ ਨਾ ਹੋਵੇ, ਤੇ ਜਿਹੜੀ ਅੰਤਰ ਦੀ ਬਾਣੀ ਤੁਰਕੀ ਬਾਣੀ ਕਹੀ ਹੈ ਗੁਰੂ ਨਾਨਕ ਸਾਹਿਬ ਨੇ, ਕਿਤਨੀ ਮਹਾਨ ਹੈ, ਸਭ ਨੂੰ ਬਣਾ ਰਹੀ ਹੈ, ਸਭ ਨੂੰ ਪਰਵਰਿਸ਼ ਕਰ ਰਹੀ ਹੈ, ਸਭ ਨੂੰ ਵਿਲੇ ਦੇ ਵਿੱਚ ਲਿਜਾ ਰਹੀ ਹੈ, ਫਿਰ ਜਿਹੜੀ ਇਸ ਸ੍ਰਿਸ਼ਟੀ ਦੀ ਰਚਨਾ ਕਰਦੀ ਹੈ। ਕਿਤਨੀ ਮਹਾਨਤਾ ਹੋਣ ਦੇ ਬਾਅਦ ਵੀ ਇਹ ਮਨੁੱਖ ਜਿਹੜਾ ਉਸਨੂੰ ਪ੍ਰਾਪਤ ਕਰਨ ਜਾਣਨ ਦੇ ਕਾਬਿਲ ਨਹੀਂ ਬਣ ਸਕਦਾ, ਇਹਨੂੰ ਕਿਸ ਤਰੀਕੇ ਦੇ ਨਾਲ ਬੋਧ ਹੋਏਗਾ, ਕਿਸ ਤਰ੍ਹਾਂ ਇਹਨੂੰ ਗਿਆਨ ਦੀ ਪ੍ਰਾਪਤੀ ਹੋਏਗੀ। ਇਸੇ ਕਰਕੇ ਸੰਤ ਸਤਿਗੁਰੂ ਜਦੋਂ ਇਸ ਜਗਤ ਦੇ ਵਿੱਚ ਅਵਤਾਰ ਲੈ ਕਰਕੇ ਆਉਂਦੇ ਨੇ, ਉਹ ਇਹ ਪਹਿਲੀ ਬਾਣੀ ਉਚਾਰਨ ਕਰਦੇ ਨੇ, ਜਿਹੜੀ ਸੱਚਖੰਡ ਦੀ ਤਾਕਤ ਦੇ ਨਾਲ ਸ਼ਬਦਾਂ ਦੇ ਰੂਪ ਦੇ ਵਿੱਚ ਸਾਡੇ ਕੰਨਾਂ ਦੇ ਨਾਲ ਟਕਰਾਉਂਦੀ ਹੈ। ਤੇ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਉਪਦੇਸ਼ ਕਰਦੇ ਨੇ ਕਿ ਜਦ ਤੱਕ ਤੂੰ ਇਸ ਪਹਿਲੀ ਬਾਣੀ ਦੇ ਉੱਪਰ ਅਮਲ ਨਹੀਂ ਕਰੇਗਾ, ਪੂਰਾ ਨਹੀਂ ਹੋਏਗਾ, ਤਦ ਤੱਕ ਇਹ ਤੂੰ ਦੂਸਰੀ ਬਾਣੀ ਜਿਹੜੀ ਹੈ ਤੁਰਕੀ, ਜਿਸ ਦੇ ਨਾਲ ਇਹ ਚਿੰਤਾ ਮਿਟੇਗੀ ਤੇਰੀ ਜੀਵਾਤਮਾ ਦੀ ਜਨਮ ਔਰ ਮਰਨ ਦੀ, ਉਸ ਨੂੰ ਪ੍ਰਾਪਤ ਕਰਨ ਦੇ ਤੂੰ ਕਦੀ ਵੀ ਕਾਬਿਲ ਬਣ ਹੀ ਨਹੀਂ ਸਕਦਾ। ਇਸ ਤੋਂ ਸਪਸ਼ਟ ਹੋ ਜਾਂਦਾ ਇਸ ਪਹਿਲੀ ਤੁਕ ਤੋਂ ਹੀ ਕਿ ਇਸ ਦੇ ਤਿੰਨ ਹਿੱਸੇ ਜਿਹੜੇ ਨੇ ਬਿਲਕੁਲ ਸਪਸ਼ਟ ਨੇ ਕਿ ਸੰਤ ਨੂੰ ਜਿਹੜਾ ਹੈ ਬੜੇ ਧਿਆਨ ਦੇ ਨਾਲ ਦੇਖ ਕਰਕੇ ਪਰਖ ਕਰਕੇ ਉਹਦੀ ਸ਼ਰਨ ਲੈਣੀ ਹੈ। ਇਸ ਜਗਤ ਦੇ ਵਿੱਚ ਕਾਲ ਦੀ ਲੀਲਾ ਚੱਲ ਰਹੀ ਹੈ, ਸਤਪੁਰਸ਼ ਦੇ ਖਿਲਾਫ ਜੋ ਹੈ ਇੱਕ ਕਾਲ ਪੁਰਸ਼ ਦੀ ਪੈਦਾ ਕੀਤੀ ਗਈ ਹੈ। ਕਾਲ ਪੁਰਖ ਕੌਣ ਹੈ ਇਸ ਨੂੰ ਵੀ ਸਮਝ ਲੈਣਾ ਬਹੁਤ ਜ਼ਰੂਰੀ ਹੈ, ਤਾਂ ਹੀ ਜਾ ਕਰਕੇ ਸਾਨੂੰ ਸਤਪੁਰਸ਼ ਦੇ ਸਹੀ ਮਾਇਨੇ ਦੇ ਵਿੱਚ ਪਤਾ ਚੱਲੇਗਾ ਕਿ ਸਤਪੁਰਸ਼ ਕਿਸ ਨੂੰ ਕਿਹਾ ਜਾਂਦਾ। ਸਤਪੁਰਸ਼ ਜੋ ਹੈ ਉਸ ਬੇਪਰਵਾਹ ਅਨਾਮੀ, ਯਾਨੀ ਕਿ ਜਿਹੜਾ ਪਰਮਾਤਮਾ, ਅਸਲ ਪਰਮਾਤਮਾ ਜਿਹੜਾ ਆਪਣੀ ਧੁਨ ਔਰ ਆਪਣੀ ਮੌਜ ਦੇ ਵਿੱਚ ਮਸਤ ਹੈ, ਜਿਸ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਅਜੂਨੀ ਸਾਹਿਬੰਗ, ਜਿਹੜਾ ਕਿ ਆਪਣੇ ਆਪ ਤੋਂ ਹੈ ਔਰ ਜੂਨੀਆਂ ਦੇ ਵਿੱਚ ਨਹੀਂ ਆਉਂਦਾ। ਔਰ ਜਿਹੜੀ ਜੀਵਾਤਮਾ ਜੂਨ ਦੇ ਵਿੱਚ ਆ ਗਈ, 9 ਮਹੀਨੇ ਮਾਂ ਦੇ ਪੇਟ ਵਿੱਚ ਆ ਗਈ, ਉਹ ਕਿਤਨੀ ਵੀ ਮਹਾਨ ਜੀਵਾਤਮਾ ਕਿਉਂ ਨਾ ਹੋਵੇ, ਪਰਮਾਤਮਾ ਨਹੀਂ ਹੈ। ਪਰਮਾਤਮਾ ਦੀ ਡੈਫੀਨੇਸ਼ਨ ਗੁਰੂ ਨਾਨਕ ਸਾਹਿਬ ਨੇ ਮੂਲ ਮੰਤਰ ਦੇ ਵਿੱਚ ਬਿਲਕੁਲ ਸਪਸ਼ਟ ਕਰ ਦਿੱਤੀ ਹੈ। ਮੂਲ ਮੰਤਰ ਨੂੰ ਅਗਰ ਅਸੀਂ ਧਿਆਨ ਦੇ ਨਾਲ ਸਰਵਣ ਕਰੀਏ ਤੇ ਸਾਰੇ ਭਰਮ ਜਿਹੜੇ ਨੇ ਦੂਰ ਹੋ ਜਾਂਦੇ ਨੇ। ਗੁਰੂ ਨਾਨਕ ਸਾਹਿਬ ਮਾਂ ਦੇ ਪੇਟ ਦੇ ਵਿੱਚ ਆ ਗਏ 9 ਮਹੀਨੇ, गुरु गोबिंद सिंह जी आ गए, बाबा सावन सिंह जी आ गए, जितने भी संत आए ने वह उस अकाल पुरख के अवतार यानी कि उन्होंने अंदर उसकी ताकत काम करती सी, पर वह आप काम नहीं करता, वह आप सब तो निर्लिप्त रहा, यानी कि वह बेपरवाह जड़ा है, वह अपनी धुन और अपनी मौज के अलख अगम और अनामी मंडलों के अपनी मौज मस्त है। उत्थे तक पहुंचने वास्ते इस जीवात्मा नूं बहुत सारी ताकत की यह तुरकी बाणी की जरूरत है, और जब तक यह तुरकी बाणी नूं प्राप्त नहीं कर लैंदा तद तक यह जीवात्मा उस सच्चे परमात्मा नूं जानन दे काबिल नहीं बन सकती। यह मन बुद्धि और इंद्रिया का विषय नहीं है, ना असी इस नूं डिस्कस कर सकते हैं, ना इस नूं बयान कर सकते हैं, ना ही उसके गुणा नूं गाया जा सकता। उसका एक गुण है जिसनों असी नाम या शब्द कहते हैं, उस बेपरवाह का। हुण विचार करके देखो ये नाम कितना महान, कितना शब्द महान है, सब नूं बनांदा है, पर उसके बावजूद उस दे इतनी ताकत सत्ता नहीं है कि उस अलख मंडल दे विच आवाज पैदा कर सके, यानी धुन दे रूप विच प्रगट हो सके, यानी कि उत्थे जो है शब्द गुप्त रूप दे विच रहिंदा है, सारी रचना करता है, पर उसके बाद भी वह शांत है, बिल्कुल शीतल आनंदमयी अवस्था है। जो उस तो निकल करके सचखंड आता उस वक्त जा करके ये धुन प्रगट होंगी है, जिसनू बीण की धुन कहते हैं, जड़ी इस जगत दे विच सब नू निश्चित करन वास्ते बीण दी बीण रेल रसाल वजावै सोई। गुरु नानक साहब ने बिल्कुल स्पष्ट कर दिया कि सचखंड दे विच ऐसी बीण की धुन सुनाई देती है, और जदों यह धुन जड़ी है निचले मंडलों के आती अलग अलग मंडल के फिर मुरली की सुनाई देती, फिर किंगरी की सुनाई देती, फिर अनहद नाद के रूप से भी सुनाई देती है, कितने घंटिया के रूप से भी सुनाई देती है, और अलग अलग मंडलों बनाता होया अलग अलग प्रकाश देता होया ये शब्द जो है इस जगत के आकर के मनुखे जन्म दे दोनों अखां दे पिछे यानी कि तीसरे तिल ते दसवें द्वार ते आ करके टिक जांदा। इत्थों इहदियां किरणां जिहड़ियां है नाभी चक्कर दे नाल टकरा करके सारे जगत दे विच फैल जांदियां। इस तो विचार करके देख लो कि वह परमात्मा का जड़ा गुण है, परमात्मा किस जगह मौजूद है, और उसने अपनी इस जीवात्मा नूं अपने अंश नूं वापस बुलाने वास्ते कैसी महान ताकत और सत्ता किस तरीके दे नाल दे रखी है। और जब तक ये भेद असी प्राप्त नहीं करांगे, भेद सिर्फ सतगुर दे कोल है, सतगुर दे सिवा इस भेद नूं कोई दे ही नहीं सकता। मत कोई जाने अधूरे संता कोल जा करके असी लफज या नाम लै करके या कुछ होर गल या किरिया अपना करके, सतसंग जी रिधियां सिद्धियां हो सकदियां ने, भविष्य दसे जा सकते ने, यह तो पहला मंडल है जड़े पूरन संत सतगुरां दे चरणा की खाक भी नहीं है, और असी खाक नू चट्टी फिरदे आ, खाक दे चक्कर लगाई फिरदे आ, उन्हां नू संत संत कह करके पुकारी फिरदे आ, बहुत वड्डा काल दा फैलाया होया परम है। यानी कि यह जिहड़े तीन मंडल ने सचखंड तो तले पार ब्रह्म तो भी निचले की जिहड़ी रचना है जिहड़ी कि इस स्थूल सूक्ष्म और कारण लोक दे नाल संबंध रखती है, यह तीन मंडल जड़े ने एक ऐसी महान जीवात्मा है जिसने 63 युग एक 70 युग एक भक्ति करके उस बेपरवाह कोलो उस परमात्मा कोलो प्रसन्न होकर के उसने इस नु वर दिते ने, ये जीवात्मा इस दे हवाले कीतियां गया ने, तीन मंडल उस दे हवाले कीते ने, रचना करन वाला उसका अपना गुण है, और ये सारी रचना करन दे बाद उसने इस नु थानेदार बना करके जमपुर बना करके इस दे हवाले कीता। जितना भी असी कहंदे आ त्रिलोकी नाथ या चित्रगुप्त या यमराज जो कुछ भी लफजा दे नाल पुकारिया जांदा, असल दे विच की है यह एक जीवात्मा है जिसनु परमात्मा की ताकत मिली हुई है, और यह तीनों मंडलों की यह संभाल करता है। नियम और कानून दिते गए ने, मौत का नियम दिता है, एक निश्चित सीमा तक प्राण शक्ति दी जाती है, उस तो बाद वापस लै ली जाती है, यह निश्चित सीमा के अंदर ही इस जीवात्मा ने अपने घर का काम करना। करोड़ा ही युग लग जाते हैं इस जीवात्मा नूं मनुखे जन्म दे विच आण वास्ते, 84 लाख जामिया दे विचार करके देख लो, सूक्ष्म कारण लोका लखां वरिया दी उम्र है, लखां वरिया दी उम्र कदों जा करके पूरियां होणगियां, 84 लाख जामे तद जा करके एक मौका मिलता है इस जीवात्मा नूं कि तू अपने घर उस बेपरवाह नूं मिलण वास्ते जा सकदी है, उदम कर सकदी है। ते विचार करके देख लो भी असी यह मनुखा जन्म प्राप्त करन वास्ते जड़ा कि इस 84 लाख जामिया दी अंधेरी कोठरी दे विच अंधेरी रात दे विच एक क्षण बंगर दा जीवन मिलिया, कितना 50 साल 40 साल 100 साल 80 साल जिदे विचो बचपन काढ़ दो, भोग विकार काढ़ दो, बुढ़ापा काढ़ दो, जिदे असी कुछ कर ही नहीं सकते, ते कितना कुछ समय इस जीवात्मा वास्ते बचदा है कि जा करके अपने अकाल पुरख दे विच लीन हो सके, और यह जिहड़ा समय सानू मिलता है यह असी झूठे संतां दे चक्कर लगा करके वह भी खत्म कर लैंदे आ। जन्म और गरन दे विच यानी कि अपने जन्म ही पक्के करी जा रहे हैं, ते किस तरीके दे नाल इस जीवात्मा का उद्धार हो सकता है। यह काल का जाल बड़ा महीन रचा गया, उसनु उपदेश दिता गया, हुक्म दिता गया, ਕਿ ਇਹ ਜੀਵਾਤਮਾ ਨੂੰ ਤੂੰ ਇੱਥੇ ਰੋਕ ਕਰਕੇ ਰੱਖਣਾ ਹੈ ਤੇ ਇਸ ਨੂੰ ਰੋਕਣ ਵਾਸਤੇ ਇਸ ਨੂੰ ਪਰਮਾਣ ਵਾਸਤੇ ਉਸਨੇ ਆਪਣਾ ਇੱਕ ਅੰਸ਼ ਜਿਸ ਨੂੰ ਅਸੀਂ ਮਨ ਕਹਿੰਦੇ ਹਾਂ ਮਨ ਦਾ ਪਿੰਜਰਾ ਜੋ ਹੈ ਹਰ ਜੀਵਾਤਮਾ ਦੇ ਨਾਲ ਲਗਾ ਰੱਖਿਆ ਤਿੰਨੋ ਲੋਕਾਂ ਦੇ ਵਿੱਚ ਤਨ ਔਰ ਮਨ ਦਾ ਪਿੰਜਰਾ ਨਾਲ ਲੱਗਾ ਇਸ ਤੋਂ ਕੋਈ ਜੀਵਾਤਮਾ ਛੁਟਕਾਰਾ ਨਹੀਂ ਪਾ ਸਕਦੀ ਜਿਹੜੀ ਜੀਵਾਤਮਾ ਪਾਰ ਬ੍ਰਹਮ ਦੇ ਵਿੱਚ ਪਹੁੰਚ ਜਾਂਦੀ ਹੈ ਉਹ ਇਸ ਤਨ ਔਰ ਮਨ ਦੇ ਪਿੰਜਰੇ ਤੋਂ ਤੇ ਛੁਟਕਾਰਾ ਪਾ ਲੈਂਦੀ ਹੈ ਪਰ ਸੱਚਖੰਡ ਤਾਂ ਵੀ ਨਹੀਂ ਪਹੁੰਚ ਸਕਦੀ ਕਿਉਂ ਕਿਉਂਕਿ ਉਹ ਅੱਗੇ ਦਾ ਜਿਹੜਾ ਰਸਤਾ ਉਹ ਵੀ ਇਤਨੀ ਲੁਭਾਵਨੀ ਰਚਨਾ ਹੈ ਕਿ ਇਹ ਮਾਇਆ ਪ੍ਰਬਲਤਾ ਦੇ ਵਿੱਚ ਮੌਜੂਦ ਹੈ ਕਿ ਇਹ ਜੀਵਾਤਮਾ ਉਸ ਮੰਡਲਾਂ ਨੂੰ ਦੇਖ ਕਰਕੇ ਪਾਰ ਕਰ ਹੀ ਨਹੀਂ ਸਕਦੀ ਤੋ ਇੱਕ ਐਸੀ ਤਾਕਤ ਦੀ ਲੋੜ ਹੈ ਇਸੀ ਕਰਕੇ ਗੁਰੂ ਨਾਨਕ ਸਾਹਿਬ ਨੇ ਕਿਹਾ ਸਤ ਪੁਰਖ ਸਤ ਪੁਰਖ ਸਤ ਪੁਰਖਾ ਸਤ ਪੁਰਖ ਦਾ ਅਵਤਾਰ ਸਤਿਗੁਰੂ ਨੇ ਔਰ ਉਹੀ ਤਾਕਤ ਜਿਹੜੀ ਹੈ ਇਸ ਮੰਡਲਾਂ ਨੂੰ ਪਾਰ ਕਰਾਉਣ ਦੇ ਕਾਬਿਲ ਇਸ ਜੀਵਾਤਮਾ ਨੂੰ ਬਣਾਉਂਦੀ ਹੈ ਤਾਂ ਹੀ ਜਾ ਕਰਕੇ ਇਹ ਜੀਵਾਤਮਾ ਸੱਚਖੰਡ ਪਹੁੰਚ ਸਕਦੀ ਹੈ ਅੰਤਰ ਦੇ ਵਿੱਚ ਅਸੀਂ ਚੜਾਈ ਕਰਨ ਦੇ ਪਹਿਲੇ ਯਾਨੀ ਕਿ ਪਹਿਲੇ ਚੱਕਰ ਤੇ ਕੋਈ ਵੀ ਜੀਵਾਤਮਾ ਪਹੁੰਚ ਸਕਦੀ ਹੈ ਇਹ ਵੀ ਭਰਮ ਹੈ ਬਹੁਤ ਸਾਰੀ ਜੀਵਾਤਮਾ ਦਾ ਉਸ ਦੇ ਚੱਕਰ ਚੋਂ ਵੀ ਗੁਰੂ ਨਾਨਕ ਸਾਹਿਬ ਕੱਢ ਰਹੇ ਨੇ ਕਿ ਅਸੀਂ ਕਿਸੇ ਵੀ ਲਫ਼ਜ਼ ਦਾ ਜਾਪ ਕਰ ਲਈਏ ਕਿਸੇ ਵੀ ਲਫ਼ਜ਼ ਦਾ ਸਿਮਰਨ ਕਰ ਲਈਏ ਲਫ਼ਜ਼ ਦਾ ਕੋਈ ਵੀ ਮਹੱਤਵ ਨਹੀਂ ਹੈ ਕੋਈ ਵੀ ਅੱਖਰ ਦਾ ਕੋਈ ਵੀ ਐਸਾ ਗੁਣ ਨਹੀਂ ਹੈ ਕਿ ਉਸ ਦੇ ਅੰਦਰੋਂ ਪ੍ਰਕਾਸ਼ ਪ੍ਰਗਟ ਹੋਏਗਾ ਜਾਂ ਪਰਮਾਤਮਾ ਉਸ ਦੇ ਅੰਦਰ ਕੈਦ ਹੈ ਔਰ ਸਾਨੂੰ ਲੈ ਕਰਕੇ ਚਲਾ ਜਾਏਗਾ ਯਾਨੀ ਕਿ ਰਾਮ ਨੂੰ ਜਪ ਲਓ ਜਾਂ ਮਰੇ ਨੂੰ ਜਪ ਲਓ ਮਰਾ ਕਿਹਨੂੰ ਕਹਿੰਦੇ ਨੇ ਇੱਕ ਐਸਾ ਨੇਸਤੀ ਲਫ਼ਜ਼ ਹੈ ਜਿਸ ਨੂੰ ਕੋਈ ਵੀ ਨਾਂ ਲੈਣਾ ਪਸੰਦ ਨਹੀਂ ਕਰਦਾ ਘਰ ਦੇ ਵਿੱਚ ਮਰਾ ਮਰਾ ਕਰੀਏ ਤੇ ਸਾਰੇ ਘਰੋਂ ਬਾਹਰ ਕੱਢ ਦੇਣਗੇ ਕਹਿਣਗੇ ਇਹਦਾ ਦਿਮਾਗ ਖਰਾਬ ਹੋ ਗਿਆ ਪਰ ਰਿਸ਼ੀ ਬਾਲਮੀਕਿ ਨੇ ਕਿਸ ਨੂੰ ਜਪਿਆ ਸੀ ਮਰੇ ਨੂੰ ਜਪਿਆ ਸੀ ਮਰਾ ਮਰਾ ਕਰਕੇ ਹੀ ਉਸਨੇ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ ਸੀ ਤੇ ਕਾਰਨ ਕੀ ਸੀਗਾ ਇਹ ਵਿਚਾਰ ਕਰਕੇ ਦੇਖੋ ਕਿ ਅਸਲੀ ਗੱਲ ਕੀ ਹੈ ਲਫ਼ਜ਼ ਦੇ ਅੰਦਰ ਕੁਛ ਵੀ ਨਹੀਂ ਹੈ ਲਫ਼ਜ਼ ਦੇ ਵਿੱਚ ਫਸਣਾ ਵੀ ਨਹੀਂ ਚਾਹੀਦਾ ਲਫ਼ਜ਼ਾਂ ਦਾ ਝਗੜਾ ਸਿਰਫ ਮਨ ਬੁੱਧੀ ਇੰਦਰੀਆਂ ਯਾਨੀ ਕਿ ਜਿਹੜੀ ਜੀਵਾਤਮਾ ਅੰਦਰ ਨਹੀਂ ਨਾ ਜਾਂਦੀ ਉਹ ਲਫ਼ਜ਼ਾਂ ਦੇ ਵਿੱਚ ਫਸੀ ਬੈਠੀ ਹੈ ਤੇ ਵਿਚਾਰ ਕਰਕੇ ਦੇਖ ਲਓ ਅਸਲੀ ਗੱਲ ਕੀ ਹੈ ਕਿ ਅਸੀਂ ਆਪਣੀ ਮਨ ਬੁੱਧੀ ਔਰ ਇੰਦਰੀਆਂ ਨੂੰ ਸਥਿਰ ਕਰਨਾ ਯਾਨੀ ਕਿ ਸੰਸਾਰ ਤੋਂ ਕੱਢਣਾ ਹੈ ਸੰਸਾਰ ਤੋਂ ਕੱਢਣ ਵਾਸਤੇ ਇਹ ਮਨ ਦੀ ਜਿਹੜੀ ਤਾਕਤ ਦਿੱਤੀ ਗਈ ਹੈ ਪ੍ਰਮਾਣ ਵਾਸਤੇ ਇਸੀ ਨੂੰ ਪਲਟਣ ਵਾਸਤੇ ਗੁਰੂ ਸਾਹਿਬ ਜਿਹੜੇ ਕੀ ਕਰਦੇ ਨੇ ਇੱਕ ਲਫ਼ਜ਼ ਦੇ ਦਿੰਦੇ ਨੇ ਇਸ ਲਫ਼ਜ਼ ਨੂੰ ਦੁਹਰਾਉਣ ਦੇ ਨਾਲ ਕੀ ਹੋਏਗਾ ਤੇਰਾ ਖਿਆਲ ਜਿਹੜਾ ਹੈ ਬਾਹਰੋਂ ਨਿਕਲੇਗਾ ਔਰ ਅਗਰ ਵਿਚਾਰ ਕਰਕੇ ਦੇਖ ਲਓ ਕੋਈ ਜੀਵਾਤਮਾ 20 ਘੰਟੇ ਇਸ ਜਗਤ ਦੇ ਵਿੱਚ ਆਪਣੇ ਖਿਆਲ ਨੂੰ ਫਸਾਉਣ ਦਾ ਕੰਮ ਕਰ ਰਹੀ ਹੈ ਤੇ 2-2.5 ਘੰਟੇ ਅਗਰ ਉਹ ਕਹੇ ਕਿ ਮੈਂ ਖਿਆਲ ਨੂੰ ਕੱਢ ਲਵਾਂਗੀ ਤੇ ਇੱਕ ਉਸਦੀ ਜੀਵਾਤਮਾ ਦੀ ਬੜੀ ਸੁੰਦਰ ਕਲਪਨਾ ਹੈ ਜਿਹੜੀ ਕਿ ਕਦੇ ਵੀ ਕਿਸੇ ਵੀ ਯੁੱਗ ਦੇ ਵਿੱਚ ਪੂਰੀ ਨਹੀਂ ਹੋ ਸਕਦੀ ਯਾਨੀ ਕਿ ਉਹ ਜੀਵਾਤਮਾ ਨੇ ਆਪਣਾ ਸਾਰਾ ਜਨਮ ਹੀ ਖਰਾਬ ਕਰ ਦਿੱਤਾ ਔਰ ਅਗਰ ਅਸੀਂ ਪ੍ਰੈਕਟੀਕਲ ਤੌਰ ਤੇ ਗ੍ਰਸਤ ਮੇ ਜੋ ਰਹੇ ਉਦਾਸ ਕਹਿ ਨਾਨਕ ਹਮ ਤਾ ਕਹਿ ਦਾਸ ਅਸੀਂ ਤੇ ਗ੍ਰਸਤੀ ਦੀ ਪਰਿਭਾਸ਼ਾ ਹੀ ਨਹੀਂ ਸਮਝ ਸਕੇ ਗ੍ਰਸਤੀ ਜੀਵਨ ਨੂੰ ਅਸੀਂ ਇੱਕ ਵਿਸ਼ਾਲੇ ਤੋਂ ਵੀ ਨਿਚਲੇ ਸਤਰ ਦੇ ਵਿੱਚ ਜੀ ਰਹੇ ਹਾਂ ਔਰ ਨਿਚਲੇ ਸਤਰ ਦੇ ਇਸ ਵਿਸ਼ਾਲੇ ਨੂੰ ਅਸੀਂ ਬੜੇ ਮਹਾਨ ਹੋ ਕਰਕੇ ਕਹਿੰਦੇ ਹਾਂ ਭਾਈ ਅਸੀਂ ਗ੍ਰਸਤੀਆਂ ਵਿਚਾਰ ਕਰਕੇ ਦੇਖ ਲਓ ਵਿਸ਼ਾਲੇ ਦਾ ਨਿਯਮ ਹੈ ਇੱਕ ਨਿਯਮ ਦੇ ਵਿੱਚ ਹੀ ਤੁਸੀਂ ਜਾ ਸਕਦੇ ਹੋ ਸਮੇਂ ਦੇ ਵਿੱਚ ਹੀ ਤੁਸੀਂ ਜਾ ਕਰਕੇ ਭੋਗ ਕਰ ਸਕਦੇ ਹੋ ਉਸ ਦੇ ਬਾਅਦ ਜੋ ਹੈ ਤੁਹਾਨੂੰ ਧੱਕੇ ਦੇ ਕੇ ਘਰੋਂ ਬਾਹਰ ਕੱਢ ਦਿੱਤਾ ਜਾਏਗਾ ਪਰ ਇਸ ਗ੍ਰਸਤ ਜੀਵਨ ਨੂੰ ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਉੱਚ ਆਸ਼ਰਮ ਹੈ ਪਰਮਾਤਮਾ ਨੂੰ ਪ੍ਰਾਪਤ ਕਰਨ ਦਾ ਇਸ ਦੇ ਵਿੱਚ ਕਿਸ ਚੀਜ਼ ਦੀ ਸੀਮਾ ਹੈ ਕਿਸੇ ਨੇ ਕਿਸੇ ਵੀ ਚੀਜ਼ ਦਾ ਸੰਯਮ ਰੱਖਿਆ ਜ਼ਬਾਨ ਦਾ ਸੰਯਮ ਹੈ ਸਵਾਜ ਦਾ ਸੰਯਮ ਹੈ ਇੰਦਰੀ ਦਾ ਸੰਯਮ ਹੈ ਲੋਭ ਦਾ ਸੰਯਮ ਹੈ ਵਿਕਾਰ ਕਿਸ ਚੀਜ਼ ਦਾ ਸੰਯਮ ਹੈ ਇਸ ਵਿਸ਼ਾਲੇ ਦੇ ਵਿੱਚ ਵਿਚਾਰ ਕਰਕੇ ਦੇਖੋ ਐਸੇ ਮਹਾਨ ਵਿਸ਼ਾਲੇ ਦੇ ਵਿੱਚ ਰਹਿ ਕਰਕੇ ਪਰਮਾਤਮਾ ਨੂੰ ਪ੍ਰਾਪਤ ਕੀਤਾ ਹੀ ਨਹੀਂ ਜਾ ਸਕਦਾ ਤੋ ਸਭ ਤੋਂ ਪਹਿਲਾ ਉਪਦੇਸ਼ ਅੱਜ ਦਾ ਗੁਰੂ ਨਾਨਕ ਸਾਹਿਬ ਬਿਲਕੁਲ ਸਪਸ਼ਟ ਕਰ ਰਹੇ ਨੇ ਕਿ ਜਿਸ ਜਗ੍ਹਾ ਤੂੰ ਰਹਿੰਦਾ ਹੈ ਉਸਨੂੰ ਆਸ਼ਰਮ ਅਗਰ ਕਹਿ ਰਿਹਾ ਤੇ ਆਸ਼ਰਮ ਦੇ ਦਾਇਰੇ ਦੇ ਵਿੱਚ ਆਸ਼ਰਮ ਦੀ ਮਰਿਆਦਾ ਦੇ ਵਿੱਚ ਉਸ ਦੇ ਬਾਅਦ ਹੀ ਜਾ ਕਰਕੇ ਤੂੰ ਇਹ ਖਿਆਲ ਨੂੰ ਜੋ ਹੈ ਸੰਸਾਰ ਚੋਂ ਕੱਢਣ ਦੇ ਕਾਬਿਲ ਬਣ ਸਕਦਾ ਅਗਰ ਸਾਰਾ ਦਿਨ ਬੈਠ ਕਰਕੇ ਤੂੰ ਲੋਕਾਂ ਦੇ ਜੇਬ ਕੱਟਣ ਜਾਂ ਗਲੇ ਕੱਟਣ ਦੇ ਪ੍ਰੋਗਰਾਮ ਬਣਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਮੈਂ ਆਪਣੇ ਘਰ ਨੂੰ ਭਰ ਲਿਆ 2 ਕਮਰਿਆਂ ਦਾ ਫਲੈਟ ਹੈ ਸਾਧ ਸੰਗਤ ਜੀ ਸਾਰੇ ਸੰਸਾਰ ਦੀ ਦੌਲਤ ਇਕੱਠੀ ਕਰ ਲੈਣੀ ਚਾਹੁੰਦਾ 20-25-50 ਸਾਲ ਦਾ ਜੀਵਨ ਹੈ ਕਰੋੜਾਂ ਹੀ ਯੁਗਾਂ ਦਾ ਜੋ ਹੈ ਇੰਤਜ਼ਾਮ ਕਰਨ ਚ ਲੱਗਾ ਹੋਇਆ ਇਹ ਕਿਸਨੇ ਪਰਮਾਇਆ ਇਹ ਮਨ ਨੇ ਪਰਮਾਇਆ ਯਾਨੀ ਕਿ ਜਿਹੜੀ ਦੂਸਰੀ ਤਾਕਤ ਹੈ ਜਿਸ ਨੂੰ ਕਾਲ ਪੁਰਸ਼ ਕਿਹਾ ਗਿਆ ਇਸ ਜੀਵਾਤਮਾ ਨੂੰ ਪ੍ਰਮਾਣ ਵਾਸਤੇ ਉਸੀ ਨੇ ਇਹ ਸਾਰਾ ਭਰਮ ਇਸ ਜਗਤ ਦੇ ਵਿੱਚ ਫੈਲਾ ਕਰਕੇ ਰੱਖਿਆ ਰੂਹਾਨੀਅਤ ਦਾ ਵਿਸ਼ੇ ਜਿਹੜਾ ਹੈ ਬੜਾ ਗਹਿਰਾ ਵਿਚਾਰ ਕਰਨ ਵਾਲਾ ਮਜਬੂਰ ਹੈ ਬ੍ਰਹਮ ਦੀਆਂ ਉਸ ਕਾਲ ਦੀਆਂ ਅਸੰਖ ਮੋਹਰੀਆਂ ਨੇ ਅਸੰਖ ਮੋਹਰੀਆਂ ਦੇ ਵਿੱਚ ਹੀ ਅਸੀਂ ਸਤਿਗੁਰੂ ਵਾਲੇ ਹੋ ਕਰਕੇ ਵੀ ਫਸੀ ਬੈਠੇ ਹਾਂ ਯਾਨੀ ਕਿ ਉਹ ਬ੍ਰਹਮਾ ਖੁਦ ਇਸ ਮੋਹਰੀ ਦੇ ਵਿੱਚ ਫਸਿਆ ਬੈਠਾ ਕੋਈ ਉਸਨੂੰ ਸਮਝਾ ਸਕਦਾ ਕੋਈ ਉਸਨੂੰ ਕਹੇ ਬ੍ਰਹਮ ਜੀ ਬ੍ਰਹਮਾ ਜੀ ਇਹ ਬ੍ਰਹਮ ਨੂੰ ਤੁਸੀਂ ਪਾਰ ਕਰ ਲਓ ਸਦਾ ਲਈ ਅਵਿਨਾਸ਼ੀ ਹੋ ਜਾਓਗੇ ਅੱਜ ਤੱਕ ਕੋਈ ਉਸਨੂੰ ਸਮਝਾ ਨਹੀਂ ਸਕਿਆ। ਯਾਨੀ ਕਿ ਉਹ ਵੀ ਭਾਂਡੇ ਕਰਨ ਦਾ ਕੰਮ ਕਰ ਰਿਹਾ, ਆਪਣੇ ਆਪ ਨੂੰ ਇਤਨਾ ਮਹਾਨ ਸਮਝ ਰਿਹਾ ਕਿ ਚਾਰ ਵੇਦ ਉਚਾਰਨ ਕਰ ਦਿੱਤੇ, ਸਾਰੇ ਜਗਤ ਨੂੰ ਪੜ੍ਹਾਉਣ ਦਾ ਮੈਂ ਕੰਮ ਕਰ ਰਿਹਾ, ਮੇਰੇ ਤੋਂ ਜ਼ਿਆਦਾ ਕੋਈ ਹੋਰ ਵੀ ਜਾਣਦਾ। ਯਾਨੀ ਕਿ ਉਹ ਬ੍ਰਹਮ ਨੂੰ ਕੋਈ ਨਹੀਂ ਪੜ੍ਹਾ ਸਕਿਆ। ਤੇ ਵਿਚਾਰ ਕਰਕੇ ਦੇਖ ਲਓ, ਅਸੀਂ ਸਾਰੀ ਉਮਰ ਕਿਤਨੇ ਕਲਾਸਾਂ ਪੜ੍ਹੀਆਂ, ਕਿਤਨੇ ਕੁ ਸਕੂਲਾਂ 'ਚ ਗਏ, ਕਿੰਨੇ ਕੁ ਟੀਚਰਾਂ ਦੀ ਸ਼ਰਨ ਲਈ ਹੈ ਕਿ ਇੱਕ ਛੋਟੀ ਜਿਹੀ ਕਿਰਿਆ ਕਰ ਲੈਣ ਦੇ ਨਾਲ ਸਾਡੀ ਮੁਕਤੀ ਹੋ ਜਾਏਗੀ। ਇਹ ਕਿਤਨਾ ਵੱਡਾ ਭਰਮ ਇਸ ਮਨ ਨੇ ਸਾਨੂੰ ਫੈਲਾ ਕਰਕੇ ਰੱਖਿਆ, ਔਰ ਅਸੀਂ ਇਸ ਮਨ ਦੀ ਇਸ ਸੁੰਦਰ ਮੋਰੀ ਦੇ ਵਿੱਚ ਕੈਦ ਹੋ ਕਰਕੇ ਰਹਿ ਗਏ। ਸੋ ਅੱਜ ਦਾ ਉਪਦੇਸ਼ ਬਿਲਕੁਲ ਸਪਸ਼ਟ ਹੈ ਕਿ ਸਾਰੇ ਜਾਲ ਚੋਂ ਨਿਕਲਣ ਵਾਸਤੇ ਇੱਕ ਐਸੀ ਤਾਕਤ ਦੀ ਲੋੜ ਹੈ ਜਿਸ ਨੂੰ ਇਸ ਜਗਤ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਸਤਿਗੁਰ ਦੀ ਸੰਗਿਆ ਦਿੱਤੀ ਹੈ। ਅਸੀਂ ਸਾਰੇ ਜੋ ਹੈ ਗ੍ਰੰਥਾਂ ਪੋਥੀਆਂ ਨੂੰ ਮੱਥਾ ਟੇਕਦੇ ਹਾਂ, ਪਰ ਵਿਚਾਰ ਕਰਕੇ ਦੇਖ ਲਓ ਕਿਤਨੇ ਨੇ ਜਿਹੜੇ ਅਰਥ ਸਹਿਤ ਇਸ ਬਾਣੀ ਨੂੰ ਪੜ੍ਹਦੇ ਨੇ। ਅਗਰ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਲਿਆ ਕਰਕੇ ਕਰ ਟੀਕੇ ਸਮੇਤ ਯਾਨੀ ਕਿ ਅਰਥ ਸਮੇਤ ਪੜ੍ਹ ਲਈਏ, ਸਾਡੇ 80% ਦੁਵਿਧਾ ਜਿਹੜੀ ਹੈ ਖਤਮ ਹੋ ਜਾਏਗੀ, ਅਸੀਂ ਸੱਚੇ ਰਸਤੇ ਤੇ ਚੱਲ ਪਵਾਂਗੇ। ਪਰ ਕੀ ਹੈ, ਅਸੀਂ ਦੂਸਰੇ ਕੋਲ ਪੜ੍ਹਾਉਂਦੇ ਹਾਂ, ਅੰਨਾ ਪੜ੍ਹ ਰਿਹਾ, ਉਸ ਨੂੰ ਖੁਦ ਨੂੰ ਨਹੀਂ ਪਤਾ ਕਿ ਮੈਂ ਕੀ ਪੜ੍ਹ ਰਿਹਾ ਵਾਂ, ਤੇ ਸੁਣਨ ਵਾਲੇ ਨੂੰ ਖੁਦ ਨੂੰ ਨਹੀਂ ਪਤਾ ਕਿ ਮੈਂ ਕੀ ਸੁਣ ਰਿਹਾ ਵਾਂ। ਨਾ ਕੋਈ ਪੜ੍ਹਨ ਵਾਲਾ ਜਾਣਦਾ, ਨਾ ਕੋਈ ਸੁਣਨ ਵਾਲਾ ਜਾਣਦਾ, ਤੇ ਕਿਆ ਮੱਥਾ ਟੇਕਣ ਦੇ ਨਾਲ ਉਧਾਰ ਹੋ ਜਾਏਗਾ? ਇੱਕ ਜੜ ਵਸਤੂ ਕਿਸੇ ਚੇਤਨ ਵਸਤੂ, ਯਾਨੀ ਕਿ ਚੇਤਨ ਕੌਣ ਸੀ? ਇਹ ਪਰਮਾਤਮਾ ਦਾ ਅੰਸ਼ ਤਾਕਤ ਜਿਸ ਨੂੰ ਅਸੀਂ ਆਤਮਾ ਕਹਿੰਦੇ ਹਾਂ, ਇਸ ਦੇ ਵਿੱਚ ਇਤਨੀ ਤਾਕਤ ਨਹੀਂ ਹੈ ਕਿ ਇਹਨੂੰ ਚੁੱਕ ਕਰਕੇ ਕੋਈ ਸੱਚਖੰਡ ਲੈ ਜਾਏ, ਨਾ ਲਫ਼ਜ਼ਾਂ ਦੇ ਵਿੱਚ ਤਾਕਤ ਹੈ। ਅਗਰ ਲਫ਼ਜ਼ਾਂ 'ਚ ਤਾਕਤ ਹੁੰਦੀ ਤਾਂ 1430 ਪੇਜ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਇਹਨਾਂ ਦੇ ਵਿੱਚ ਲਫ਼ਜ਼ ਹੀ ਲਫ਼ਜ਼ ਯਾਨੀ ਕਿ ਨਾਮ ਹੀ ਨਾਮ ਭਰਿਆ ਹੈ, ਵਰਣਾਤਮਕ ਨਾਮ। ਪਹਿਲੀ ਬਾਣੀ ਜਿਹੜੀ ਹਰ ਹਰ ਬੋਲੇ, ਜਿਹੜੀ ਇਸ ਵਕਤ ਹਰੀ ਬੋਲ ਰਹੇ ਨੇ, ਕੀ ਬੋਲ ਰਹੇ ਨੇ ਕਿ ਤੁਸੀਂ ਅਗਰ ਇਸ ਜਾਲ 'ਚੋਂ ਨਿਕਲਣਾ ਚਾਹੁੰਦੇ ਹੋ ਤੇ ਉਹ ਸਤਿਗੁਰ ਦੇ ਕੋਲ ਜਾਓ, ਜਿਹੜਾ ਕਿ ਦੂਸਰੀ ਬਾਣੀ ਦੇਣ ਦੇ ਕਾਬਿਲ ਤੁਹਾਨੂੰ ਬਣਾ ਦੇਗਾ।
ਜੋ ਜੋ ਕਹੇ ਸੁਣੇ ਸੁਮੁਖਤਾ, ਹਮ ਤਿਸ ਕੇ ਸਦ ਕੁਰਬਾਨ।
ਜੋ ਜੋ ਕਹੇ ਸੁਣੇ ਸੁਮੁਖਤਾ, ਇਸ ਤੁਕ ਦਾ ਵੀ ਅਸੀਂ ਬੜਾ ਹੀ ਸੁੰਦਰ ਔਰ ਗਲਤ ਅਰਥ ਕੱਢਿਆ। ਜੋ ਜੋ ਸੁਣੇ ਸੋ ਮੁਕਤਾ, ਯਾਨੀ ਕਿ ਜਦੋਂ ਇਹ ਬਾਣੀ ਪੜ੍ਹੀ ਜਾਂਦੀ ਹੈ, ਕੋਈ ਦੂਸਰਾ ਪੜ੍ਹਦਾ, ਤੀਸਰਾ ਪੜ੍ਹਦਾ, ਅਸੀਂ ਕੰਨਾਂ ਦੇ ਨਾਲ ਸੁਣਦੇ ਹਾਂ ਤੇ ਕਹਿੰਦੇ ਹਾਂ ਵੀ ਇਹ ਤੁਕ ਬਿਲਕੁਲ ਸਪਸ਼ਟ ਕਹਿ ਰਹੀ ਹੈ, ਜੋ ਜੋ ਕਹੇ ਸੁਣੇ ਸੋ ਮੁਕਤਾ, ਜਿਸਨੇ ਸੁਣ ਲਿਆ ਉਹ ਮੁਕਤ ਹੋ ਗਿਆ। ਗੁਰੂ ਨਾਨਕ ਸਾਹਿਬ ਉਦਾਹਰਣ ਦੇ ਰਹੇ ਨੇ, ਪਿਆਰ ਨਾਲ ਇਸ ਨੂੰ ਸਰਵਣ ਕਰੋ। ਔਰ ਕਿਸ ਤਰੀਕੇ ਦੇ ਨਾਲ ਅਸੀਂ ਬਚ ਸਕਦੇ ਹਾਂ? ਜਦੋਂ ਜਹਾਜ਼ ਇੱਥੋਂ ਚੜ੍ਹਨ ਲੱਗਦਾ ਨਾ, ਤੇ ਅਨਾਉਂਸਮੈਂਟ ਕੀਤੀ ਜਾਂਦੀ ਹੈ 3 ਵਾਰੀ ਕਿ ਇਸ ਜਹਾਜ਼ ਦੇ ਜਿਹੜੇ ਪੈਸੰਜਰ ਹਨ ਨਾ, ਅਟੈਂਸ਼ਨ, ਹੁਸ਼ਿਆਰ ਹੋ ਜਾਓ ਕਿ ਜਹਾਜ਼ ਤਿਆਰ ਖੜਾ ਹੈ, ਆਪਣੀ ਆਪਣੀ ਆ ਕਰਕੇ ਸੀਟ ਸੰਭਾਲ ਲਓ। ਹੁਣ ਵਿਚਾਰ ਕਰਕੇ ਦੇਖੋ, ਅਨਾਉਂਸਮੈਂਟ ਕਰਨ ਵਾਲੇ ਨੇ 3 ਵਾਰੀ ਕੀਤੀ ਹੈ ਔਰ ਆਪਾਂ ਸਾਰੇ ਹੀ ਸੁਣ ਰਹੇ ਹਾਂ, ਕੰਟੀਨ ਦੇ ਵਿੱਚ ਬੈਠੇ ਰੰਗ ਤਮਾਸ਼ੇ ਦੇ ਵਿੱਚ ਮਸਤ ਹਾਂ, ਸੁਣ ਵੀ ਰਹੇ ਹਾਂ, ਤੇ ਹੁਣ ਵਿਚਾਰ ਕਰਕੇ ਦੇਖੋ ਅਗਰ ਅਸੀਂ ਜਹਾਜ਼ ਦੇ ਵਿੱਚ ਬੈਠੇ ਨਹੀਂ ਤੇ ਕਿਆ ਸਾਡਾ ਪਾਰ ਉਤਾਰਾ ਹੋ ਜਾਏਗਾ? ਉਸੇ ਤਰੀਕੇ ਦੇ ਨਾਲ ਇਹ ਰੂਹਾਨੀਅਤ ਹੈ। ਹਰ ਕੀ ਬਾਣੀ ਆਈ ਹੈ ਕਿ ਸੰਤ ਦੀ ਸ਼ਰਨ ਲਓ, ਸਤਿਗੁਰ ਦੀ ਟੇਕ ਲਓ, ਉਹ ਤੁਹਾਨੂੰ ਦੂਸਰੀ ਧੁਰ ਕੀ ਬਾਣੀ, ਸੱਚੀ ਬਾਣੀ ਜਿਹੜੀ ਕਿ ਅੰਤਰ ਨਿਰੰਤਰ ਆ ਰਹੀ ਹੈ, ਉੱਚੇ ਖਾਸੇ ਮਹਿਲ ਤੋਂ ਬਾਗ ਦੇ ਰਿਹਾ ਖੁਦਾ, ਉਹ ਦੇਗਾ, ਉਸ ਦੇ ਨਾਲ ਮਿਲਾ ਦੇਗਾ। ਤੇ ਵਿਚਾਰ ਕਰਕੇ ਦੇਖੋ ਜਿਹੜੇ ਸ਼ਰਨ ਲੈਣਗੇ, ਯਾਨੀ ਕਿ ਨਾਨਕ ਨਾਮ ਜਹਾਜ਼ ਹੈ ਚੜੇ ਸੋਤਰੇ ਪਾਰ, ਯਾਨੀ ਕਿ ਜਿਹੜਾ ਇਸ ਨਾਮ ਰੂਪੀ ਜਹਾਜ਼, ਸ਼ਬਦ ਰੂਪੀ ਜਹਾਜ਼ ਦੇ ਉੱਪਰ ਚੜ ਗਿਆ, ਕਿਸ ਤਰੀਕੇ ਨਾਲ ਚੜੇਗਾ? ਜਦੋਂ 9 ਦੁਆਰਿਆਂ ਚੋਂ ਨਿਕਲੇਗਾ। ਅਗਰ ਉਹ ਕੰਟੀਨ ਦੇ ਵਿੱਚ ਬੈਠਾ ਰੰਗ ਤਮਾਸ਼ੇ ਚ ਮਸਤ ਹੈਗਾ ਤੇ ਜਹਾਜ਼ ਵਿੱਚ ਬੈਠਾ ਨਹੀਂ, ਔਰ ਇਹ ਸੁਣ ਕੇ ਕਿ ਮੈਂ ਤਾਂ ਇਹ ਉਪਦੇਸ਼ ਸੁਣ ਰਿਹਾ ਔਰ ਉਪਦੇਸ਼ ਨੂੰ ਰੱਟੀ ਜਾ ਰਿਹਾ ਤੇ ਮੇਰੀ ਮੁਕਤੀ ਹੋ ਜਾਏਗੀ, ਤੇ ਇਹ ਕਦੀ ਸੰਭਵ ਹੈ? ਆਪਣੇ ਆਪ ਵਿਚਾਰ ਕਰੋ। ਇਸ ਬਾਣੀ ਨੂੰ ਖੁੱਲੇ ਰੂਪ ਦੇ ਵਿੱਚ ਜਦ ਤੱਕ ਅਸੀਂ ਦਿਮਾਗ ਨਾਲ ਵਿਚਾਰ ਨਹੀਂ ਕਰਾਂਗੇ, ਸਾਡਾ ਉਧਾਰ ਹੋ ਹੀ ਨਹੀਂ ਸਕਦਾ। ਅਸੀਂ ਮਤ ਔਰ ਧਰਮ ਬਣਾ ਕਰਕੇ ਇਹ ਬਾਣੀਆਂ ਨੂੰ ਵੀ ਕੈਦ ਕਰ ਦਿੰਦੇ ਹਾਂ, ਆਪ ਵੀ ਕੈਦੀ ਹੋ ਜਾਂਦੇ ਹਾਂ, ਔਰ ਇਸ ਜੀਵਾਤਮਾ ਨੂੰ ਸਦਾ ਲਈ ਜਨਮ ਔਰ ਮਰਨ ਦੇ ਗੇੜ ਦੇ ਵਿੱਚ ਧੱਕਾ ਦੇ ਦਿੰਦੇ ਹਾਂ। ਤੇ ਹੁਣ ਵਿਚਾਰ ਕਰਕੇ ਦੇਖੋ, ਇਸ ਜਹਾਜ਼ ਤੇ ਚੜ੍ਹਨ ਵਾਸਤੇ ਕੰਟੀਨ ਚੋਂ ਨਿਕਲਣਾ ਪਏਗਾ, ਰੰਗ ਤਮਾਸ਼ੇ ਚੋਂ ਨਿਕਲਣਾ ਪਏਗਾ। ਉਹ ਕੰਟੀਨ ਕਿਹੜੀ ਹੈ? ਉਸ ਕਾਲ ਨੇ ਇਸ ਜਗਤ ਦੇ ਵਿੱਚ ਜੜ ਔਰ ਚੇਤਨ ਵਸਤੂ ਔਰ ਸੰਬੰਧਾਂ ਦੀ ਬੜੀ ਸੁੰਦਰ ਕੰਟੀਨ ਬਣਾ ਕਰਕੇ ਰੱਖੀ ਹੈ। ਇਹ ਇੰਦਰੀਆਂ ਦਾ ਵਿਸ਼ੇ ਹੈ, ਇਹ ਇੰਦਰੀਆਂ ਦੇ ਨਾਲ ਇੰਦਰੀਆਂ ਨੂੰ ਵੀ ਇੱਥੇ ਪ੍ਰਮਾਣ ਫਸਾਉਣ ਵਾਸਤੇ ਰੱਖਿਆ। ਕਿਉਂ? ਕਿਉਂਕਿ ਮਨ ਜਿਹੜਾ ਹੈ ਇੰਦਰੀਆਂ ਦੇ ਅਧੀਨ ਹੈ ਔਰ ਉਹ ਉਹਨਾਂ ਦੇ ਅਧੀਨਤ ਹੋਣ ਕਰਕੇ ਜਿਹੜੀ ਇੰਦਰੀ ਜਿਸ ਘਾਟ ਤੇ ਚਾਹੇ ਇਸ ਮਨ ਨੂੰ ਖਿੱਚ ਕਰਕੇ ਲੈ ਜਾਂਦੀ ਔਰ ਮਨ ਤਾਕਤ ਕਿੱਥੋਂ ਲੈ ਰਿਹਾ? ਆਤਮਾ ਕੋਲੋਂ। ਆਤਮਾ ਮਨ ਦੇ ਕਬਜ਼ੇ ਦੇ ਵਿੱਚ ਆ। ਜਦੋਂ ਮਰ ਇੰਦਰੀਆਂ ਦਾ ਦਾਸ ਹੋ ਗਿਆ, ਜਿਸ ਘਾਟ ਤੇ ਇੰਦਰੀ ਨੇ ਚਾਹਿਆ ਖਿੱਚ ਕੇ ਲੈ ਗਿਆ, ਆਤਮਾ ਤੇ ਆਪਣੇ ਆਪ ਹੀ ਕੁੱਤਾ ਘਸੀਟੀ ਹੋ ਗਈ, ਉਹਦੇ ਨਾਲ ਹੀ ਘਸੀਟੀ ਫਿਰਦੀ ਜਾ ਰਹੀ ਹੈ। ਤੇ ਹੁਣ ਵਿਚਾਰ ਕਰਕੇ ਦੇਖ ਲਓ ਕਿ ਨੌ ਦੁਆਰੇ ਖਾਲੀ ਕਿਸ ਤਰ੍ਹਾਂ ਹੋਣਗੇ। ਨੌ ਦੁਆਰੇ ਖਾਲੀ ਅੱਖ ਬੰਦ ਕਰਕੇ ਕਦੀ ਨਹੀਂ ਜੇ ਹੋਏ। ਅਗਰ ਤੁਸੀਂ ਕਹੋ ਕਿ ਅੱਖ ਬੰਦ ਕਰਕੇ ਬੈਠ ਕੇ ਲਫ਼ਜ਼ ਨੂੰ ਦੁਹਰਾ ਕਰਕੇ ਦੁਆਰ ਖਾਲੀ ਹੋ ਜਾਣਗੇ, ਅੱਜ ਤੱਕ ਇਹ ਸੰਭਵ ਨਹੀਂ ਹੈ। ਇਹ ਹੁਕਮ ਦੇ ਵਿੱਚ ਬੰਦ ਨੇ ਨੌ ਦੁਆਰ, ਕਿਸ ਦੇ? ਸਤਿਗੁਰ ਦੇ ਹੁਕਮ ਦੇ ਵਿੱਚ। ਔਰ ਸਤਿਗੁਰ ਹੁਕਮ ਕਦੋਂ ਕਰਦੇ ਨੇ ਨੌ ਦੁਆਰਾ ਚੋਂ ਨਿਕਲਣ ਦਾ? ਜਦੋਂ ਜੀਵਾਤਮਾ ਜਿੰਦੇ ਜੀ ਇਸ ਬਾਹਰੀ ਮਜ਼ਬੂਨ ਨੂੰ ਪੂਰਾ ਕਰ ਲੈਂਦੀ ਹੈ, ਯਾਨੀ ਕਿ ਪਹਿਲੀ ਬਾਣੀ ਜਿਹੜੀ ਦੇ ਰਹੇ ਨੇ ਸਤਿਗੁਰੂ, ਇਸ ਦੇ ਉੱਪਰ ਅਮਲੀ ਜਾਮਾ ਪਿਲਾ ਦਿੰਦੀ ਹੈ, ਯਾਨੀ ਕਿ ਅਮਲ ਕਰਦੀ ਹੈ, ਤੇ ਤਾਂ ਹੀ ਜਾ ਕਰਕੇ ਇਸ ਸੰਸਾਰ ਚੋਂ ਨਿਕਲਣ ਦਾ ਉਪਾਏ ਕੀਤਾ ਜਾਂਦਾ। ਜਦੋਂ ਆਤਮਾ ਤੜਫਦੀ ਹੈ ਨਾ, ਇਹ ਦੁਆਰ ਛੱਡਦੇ ਨਹੀਂ, ਵਸਤੂ ਔਰ ਸੰਬੰਧ ਛੱਡਦੇ ਨਹੀਂ। ਵਿਚਾਰ ਕਰਕੇ ਦੇਖ ਲਓ ਕਿ ਇੱਕ ਢਿੱਡ ਦੇ ਵਿੱਚੋਂ ਜਿਹੜੇ ਨਿਕਲੇ ਆ, ਉਹ ਸੰਬੰਧ ਸਾਡੇ ਬੇੜੀ ਨੇ, ਤੇ ਗੁਰੂ ਦੇ ਕੋਲ ਜਾ ਕਰਕੇ ਅਸੀਂ ਹੋਰ ਕਈ ਤਰੀਕੇ ਦੀਆਂ ਬੇੜੀਆਂ ਪਾ ਲਈਆਂ। ਹੁਣ ਬੇੜੀ ਕਿਤਨੀ ਵੀ ਮਹਾਨ ਹੋਏ, ਸਤਿਗੁਰਾਂ ਦੇ ਭਾਈ ਸਾਹਿਬ ਹੋਣ, ਉਹਨਾਂ ਦੇ ਭੈਣ ਜੀ ਹੋਣ, ਉਹਨਾਂ ਦੇ ਪੁੱਤਰ ਹੋਣ, ਉਹਨਾਂ ਦੇ ਮਾਂ ਪਿਓ ਹੋਣ, ਉਹਨਾਂ ਦੇ ਨਾਲ ਜਾ ਕਰਕੇ ਅਗਰ ਤੁਸੀਂ ਸੰਬੰਧ ਬਣਾ ਲਿਆ, ਰਿਸ਼ਤਾ ਬਣਾ ਲਿਆ, ਉਹ ਕਿਤਨਾ ਹੀ ਮਹਾਨ ਰਿਸ਼ਤਾ ਕਿਉਂ ਨਾ ਹੋਵੇ। ਯਾਨੀ ਕਿ ਜ਼ੰਜੀਰ ਕਿਹੜੀ ਸੋਨੇ ਦੀ ਕਿਉਂ ਨਾ ਹੋਵੇ ਜਾਂ ਲੋਹੇ ਦੀ ਕਿਉਂ ਨਾ ਹੋਵੇ, ਉਹਦਾ ਕੰਮ ਕੀ ਹੈ? ਇਹ ਜੀਵਾਤਮਾ ਨੂੰ ਬੰਦ ਕਰਕੇ ਰੱਖਣਾ, ਕੈਦ ਕਰਕੇ ਰੱਖਣਾ। ਯਾਨੀ ਕਿ ਅਸੀਂ ਤੇ ਨਿਕਲਣਾ ਸੀ, ਜਿਸ ਪੇਟ ਚੋਂ ਨਿਕਲੇ, ਇਹਨਾਂ ਸੰਬੰਧੀਆਂ ਕੋਲੋਂ, ਰਿਸ਼ਤੇਦਾਰਾਂ ਕੋਲੋਂ ਬਚਣਾ ਸੀ, ਔਰ ਗੁਰੂ ਕੋਲ ਜਾ ਕਰਕੇ ਹੋਰ ਕਈ ਰਿਸ਼ਤੇਦਾਰ ਬਣਾ ਲਏ। ਵਿਚਾਰ ਕਰਕੇ ਦੇਖ ਲਓ, ਇਹ ਰਿਸ਼ਤੇਦਾਰ ਸਾਨੂੰ ਜਾਣ ਨਹੀਂ ਦੇ ਰਹੇ, ਤੇ ਉਹ ਰਿਸ਼ਤੇਦਾਰ ਕਿਆ ਸੱਚਖੰਡ ਸਾਨੂੰ ਲੈ ਜਾਣਗੇ? ਉਹ ਤੇ ਆਪ ਕਈ ਸੰਗਲਾਂ ਨਾਲ ਬੰਧੇ ਪਏ ਨੇ, ਤੇ ਸਾਨੂੰ ਕਿਸ ਤਰੀਕੇ ਦੇ ਨਾਲ ਮੁਕਤ ਕਰਾ ਦੇਣਗੇ? ਸਤਿਗੁਰੂ ਸਿੱਖ ਕੇ ਬੰਧਨ ਕਾਟੇ, ਸਤਿਗੁਰ ਤੇ ਉਪਦੇਸ਼ ਦਿੰਦੇ ਨੇ ਕਿ ਤੁਸੀਂ ਇਸ ਉਪਦੇਸ਼ ਉੱਪਰ ਚੱਲੋ, ਤੁਹਾਡੇ ਬੰਧਨ ਕੱਟ ਜਾਣਗੇ। ਹੁਣ ਅਗਰ ਅਸੀਂ ਉਪਦੇਸ਼ ਉੱਤੇ ਚੱਲਾਂਗੇ ਨਹੀਂ, ਤੇ ਬੰਧਨ ਕਿਸ ਤਰੀਕੇ ਨਾਲ ਕੱਟ ਜਾਣਗੇ? ਤੋ ਸੰਸਾਰ ਦੇ ਜਿਤਨੇ ਰਿਸ਼ਤੇ ਨਾਤੇ ਨੇ, ਇਹਨਾਂ ਸਾਰੇ ਰਿਸ਼ਤੇ ਨਾਤਿਆਂ ਨੇ ਬੁੱਧੀ ਦੇ ਉੱਪਰ ਪਰਦਾ ਪਾ ਰੱਖਿਆ, ਐਸਾ ਭਿਆਨਕ ਪਰਦਾ ਪਾ ਰੱਖਿਆ, ਐਸਾ ਮੋਹ ਜਾਲ ਫਸਾ ਰੱਖਿਆ ਕਿ ਇਹ ਜੀਵਾਤਮਾ ਚਾਹ ਕਰਕੇ ਵੀ ਨੌ ਦੁਆਰਾ ਚੋਂ ਨਿਕਲ ਨਹੀਂ ਸਕਦੀ। ਤੋ ਨੌ ਦੁਆਰਾ ਚੋਂ ਨਿਕਲਣ ਦਾ ਜਿਹੜਾ ਤਕਨੀਕੀ ਮਜ਼ਬੂਨ ਹੈ, ਸੰਸਾਰ ਚੋਂ ਸੀਮਿਤ ਹੋ ਜਾਣਾ, ਯਾਨੀ ਕਿ ਉਦਾਸ ਹੋ ਜਾਣਾ। ਉਦਾਸ ਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ ਆਪਣਾ ਫਰਜ਼ ਨਹੀਂ ਪੂਰਾ ਕਰਨਾ। ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਬੜੀ ਖੁੱਲੀ ਔਰ ਸਪਸ਼ਟ ਦਿੱਤੀ ਹੈ ਕਿ ਜਦ ਤੱਕ ਤੁਸੀਂ ਹੁਕਮ ਦੇ ਵਿੱਚ ਨਹੀਂ ਆ ਜਾਂਦੇ, ਉਸਦੀ ਰਜ਼ਾ ਦੇ ਵਿੱਚ ਨਹੀਂ ਆ ਜਾਂਦੇ, ਤਾਂ ਸ਼ਿਸ਼ਯ ਸਵਾਲ ਕਰਦਾ ਕਿ ਹੁਕਮ ਕੀ ਹੈ, ਰਜ਼ਾ ਕੀ ਹੈ? ਉਹ ਕਹਿੰਦੇ ਨੇ ਨਾਨਕ ਲਿਖਿਆ ਨਾਲ, ਕਿ ਜਿਹੜਾ ਲੇਖਾ ਤੂੰ ਨਾਲ ਲਿਖਵਾ ਕਰਕੇ ਲਿਆਇਆ ਨਾ, ਇਹ ਲੇਖਾ ਕਿਸੇ ਦਾ ਦਿੱਤਾ ਹੋਇਆ ਨਹੀਂ ਹੈ। ਇਹ ਜਦੋਂ ਤੂੰ ਪਿਛਲੇ ਜਨਮਾਂ ਦੇ ਵਿੱਚ ਮਨੁੱਖੀ ਜੂਨ ਦੇ ਵਿੱਚ ਆਇਆ ਸੀ ਨਾ, ਉਸ ਵਕਤ ਜੋ ਜੋ ਕੁਝ ਤੂੰ ਸਵਾਦ ਲਗਾਏ ਸੀ ਇਸ ਕੰਟੀਨ ਦੇ ਵਿੱਚ ਬੈਠ ਕਰਕੇ ਸੰਸਾਰ ਰੂਪੀ, ਉਹ ਸਾਰੇ ਸਵਾਦਾਂ ਦਾ ਭੁਗਤਾਨ ਮਾਤਰ ਹੈ। ਯਾਨੀ ਕਿ ਭੁਗਤਾਨ ਦੇਣਾ ਉਸ ਪਰਮਾਤਮਾ ਦੇ ਹੁਕਮ ਦੇ ਵਿੱਚ, ਸਤਿਗੁਰ ਦੇ ਉਪਦੇਸ਼ ਦੇ ਵਿੱਚ ਆਉਣਾ ਹੈ। ਔਰ ਅਗਰ ਅਸੀਂ ਇਹ ਭੁਗਤਾਨ ਨਹੀਂ ਦੇਵਾਂਗੇ, ਤੇ ਪਹਿਲੀ ਹੀ ਹੁਕਮ ਅਧੂਲੀ ਹੋ ਗਈ। ਯਾਨੀ ਕਿ ਮਾਂ ਬਾਪ ਨੇ, ਧੀਆਂ ਪੁੱਤਰ ਨੇ, ਭੈਣਾਂ ਭਰਾਵਾਂ ਨੇ, ਜਿਹੜਾ ਜਿਹੜਾ ਸਾਡਾ ਸੰਬੰਧ ਹੈ, ਜਿਹੜਾ ਜਿਹੜਾ ਸਾਡਾ ਲੈਣ ਦੇਣ ਦਾ ਉਹਨਾਂ ਦੇ ਨਾਲ ਵਰਤਿਆ, ਸਾਡਾ ਫਰਜ਼ ਬਣਦਾ ਹੈ ਉਹਨਾਂ ਦੀ ਪਾਲਣਾ ਕਰਨ ਦਾ, ਉਹਨਾਂ ਦੀ ਪਾਲਣਾ ਕਰਨਾ। ਪਰ ਸਾਧ ਸੰਗਤ ਜੀ, ਕਾਮਨਾ ਨਹੀਂ ਰੱਖਣੀ, ਵਿਸ਼ੇ ਨਹੀਂ ਰੱਖਣਾ, ਸਵਾਰਥ ਨਹੀਂ ਰੱਖਣਾ। ਅਗਰ ਇਹ ਰੱਖਾਂਗੇ, ਤੇ ਇਹ ਸਾਰੇ ਦੇ ਸਾਰੇ ਫਿਰ ਬੰਧਨ ਦੇ ਵਿੱਚ ਆ ਜਾਣਗੇ। ਸੇਵਾ ਕਰਤ ਹੋਏ ਨਿਸ਼ਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ। ਜਦ ਤੱਕ ਇਹ ਸੇਵਾ ਉਹ ਨਹੀਂ ਹੈ ਜਿਹੜੀ ਗੁਰਦੁਆਰੇ, ਮੰਦਰ ਜਾਂ ਡੇਰੇ ਵਿੱਚ ਜਾ ਕਰਕੇ ਅਸੀਂ ਸਾਧ ਸੰਗਤ ਦੀ ਕਰਦੇ ਹਾਂ, ਤੇ ਉਹ ਸੇਵਾ, ਪਹਿਲੀ ਸੇਵਾ ਤੇ ਉਹ ਹੈ ਕਿ ਜਿਸ ਪੇਟ ਦੇ ਵਿੱਚੋਂ ਨਿਕਲ ਕੇ ਆਇਆ, ਉਹ ਤੇਰਾ ਸਤਿਗੁਰੂ ਹੈ, ਉਸਨੇ ਤੈਨੂੰ ਪੈਦਾ ਕੀਤਾ, ਉਸਦੀ ਸੰਭਾਲ ਕਰ। ਔਰ ਅਗਰ ਉਸਦੀ ਸੰਭਾਲ ਕੀਤੇ ਬਿਨਾਂ ਮੈਂ ਡੇਰੇ, ਮੰਦਰ, ਗੁਰਦੁਆਰਿਆਂ ਚ ਹਸਤੀ ਮਿਟਾ ਰਿਹਾ ਵਾਂ ਸਾਧ ਸੰਗਤ ਜੀ, ਤੇ ਪਹਿਲੇ ਹੀ ਹੁਕਮ ਅਧੂਲੀ ਹੋ ਗਈ। ਯਾਨੀ ਕਿ ਜਿਹੜਾ ਨਾਲ ਲੇਖਾ ਲਿਆਇਆ ਸਾ, ਉਹ ਤੇ ਮੈਂ ਪਾਲਣ ਕੀਤਾ ਨਹੀਂ, ਇਹ ਕਰਜ਼ਾ ਤੇ ਬਾਕੀ ਰਹਿ ਗਿਆ। ਯਾਨੀ ਕਿ ਕਰਜ਼ਾ ਬਾਕੀ ਦਾ ਮਤਲਬ ਹੈ ਕਿ ਜ਼ੰਜੀਰ ਬੰਧਨ ਬਾਕੀ ਰਹਿ ਗਏ। ਜਿਤਨੇ ਬੰਧਨ ਬਾਕੀ ਰਹਿ ਗਏ ਨੇ ਨਾ, ਇਹਨਾਂ ਨੂੰ ਤੋੜਨ ਵਾਸਤੇ ਫਿਰ ਸਾਨੂੰ ਜਨਮ ਲੈਣਾ ਪਏਗਾ। ਔਰ ਕਿਤਨੇ ਹੀ ਮਹਾਨ ਕਿਉਂ ਨਾ ਹੋਈਏ, ਇਹ ਦੋ ਪੈਰ ਦੀ ਜੂਨ ਜਦੋਂ ਨਿਕਲ ਜਾਏਗੀ ਨਾ, ਤੇ ਮਤ ਕੋਈ ਖਿਆਲ ਕਰਕੇ ਬੈਠੇ ਕਿ ਸਤਿਗੁਰੂ ਸਾਨੂੰ ਮਨੁੱਖਾ ਜਨਮ ਦੇ ਦੇਣਗੇ। ਮਨੁੱਖਾ ਜਨਮ ਕਿਸੇ ਵਿਰਲੇ ਭਾਗਾ ਵਾਲੇ ਨੂੰ ਮਿਲਦਾ ਹੈ। ਕਿਸ ਨੂੰ ਮਿਲਦਾ ਹੈ? ਜਿਹੜਾ ਕਿ ਜਿੰਦੇ ਜੀ ਆਪਣੀ ਹਸਤੀ ਤੇ ਮਿਟਾ ਰਿਹਾ ਸੀਗਾ, ਪਰ ਆਪਣੇ ਪਰਮਾਤਮਾ ਕੋਲ, ਗੁਰੂ ਕੋਲ ਪਹੁੰਚਣ ਤੱਕ ਦਾ ਰਸਤਾ ਤੈਅ ਨਹੀਂ ਕਰ ਸਕਿਆ। ਕਰਮ ਇਤਨੇ ਭਾਰੀ ਸਨ, ਇਤਨਾ ਵਿਸ਼ਾਲ ਭੰਡਾਰ ਸੀ ਕਿ ਉਸਨੂੰ ਧੋ ਨਹੀਂ ਸਕਿਆ। ਇਸ ਕਰਕੇ ਜਾ ਕੇ ਗੁਰੂ ਸਾਹਿਬ ਪ੍ਰਗਟ ਹੁੰਦੇ ਨੇ, ਔਰ ਉਹਨਾਂ ਨੂੰ ਹੀ ਦਰਸ਼ਨ ਦੇ ਕਰਕੇ ਮਨੁੱਖਾ ਜਨਮ ਦਿੰਦਾ। ਬਾਕੀ ਸਾਰੇ ਇਸ ਭਰਮ ਚੋਂ ਨਿਕਲ ਜਾਓ। ਅਸੀਂ ਆਪਣੇ ਸਤਿਗੁਰ ਕੋਲੋਂ ਹੱਥ ਜਿਹੜਾ ਛੁਡਾ ਚੁੱਕੇ ਹਾਂ, ਔਰ ਕਿਉਂ ਛੁਡਾ ਚੁੱਕਿਆ? ਉਹ ਛੁਡਾਉਣ ਦਾ ਭਾਵ ਕੀ ਹੈ ਕਿ ਜਦੋਂ ਅਸੀਂ ਸੰਸਾਰ ਦੇ ਵਿੱਚ ਈਰਖਾ ਦਵੈਸਤਾ ਔਰ ਨਿੰਦਿਆ ਦੇ ਵਿੱਚ ਕਈ ਤਰੀਕੇ ਦੇ ਲੋਭ ਔਰ ਲਾਲਚ ਕਰਕੇ ਲੋਕਾਂ ਦੇ ਜੇਬ ਕੱਟੇ ਗਲੇ ਛੋਟੇ ਕੀਤੇ ਨਾ, ਇਹਨਾਂ ਦੇ ਨਾਲ ਸਾਡੇ ਭੁਗਤਾਨ ਰੂਪੀ ਜਨਮ ਪੱਕੇ ਹੋ ਗਏ, ਕਰਮ ਪੱਕੇ ਹੋ ਗਏ। ਹੁਣ ਇਹ ਜਿਹੜੇ ਕਰਮ ਨੇ ਇਹ ਸਤਿਗੁਰ ਦੀ ਝੋਲੀ ਟ੍ਰਾਂਸਫਰ ਨਹੀਂ ਹੋ ਜਾਣਗੇ ਕਿ ਅਸੀਂ ਨਾਮ ਲਿਆ ਅੰਮ੍ਰਿਤ ਛਕਿਆ ਤੇ ਇਹ ਸੰਤਾਂ ਦੀ ਝੋਲੀ ਚਲੇ ਜਾਣਗੇ ਤੇ ਸਾਧ ਸੰਗਤ ਜੀ ਇਹ ਬੜੇ ਵੱਡੇ ਭਰਮ ਚ ਬੈਠੇ ਆ, ਇਸ ਚੋਂ ਨਿਕਲ ਜਾਓ, ਇਹਨਾਂ ਦਾ ਭੁਗਤਾਨ ਸਾਨੂੰ ਹੀ ਦੇਣਾ ਪਏਗਾ। ਜੀਵਾਤਮਾ ਦੀ ਸਭ ਤੋਂ ਵੱਡੀ ਗਲਤੀ ਕੀ ਹੈ ਕਿ ਜਦੋਂ ਉਹ ਗੁਰੂ ਯਾਨੀ ਕਿ ਸਤਿਗੁਰ ਦੇ ਕੋਲ ਜਾ ਕਰਕੇ ਨਾਮ ਸ਼ਬਦ ਜਾਂ ਅੰਮ੍ਰਿਤ ਪੀਣ ਦੇ ਬਾਅਦ ਵੀ ਇਸ ਸੰਸਾਰ ਦੇ ਨਾਲ ਪਿਆਰ ਕਰਦੀ ਹੈ, ਇਸ ਦੇ ਵਿੱਚ ਆਪਣੀ ਅਸਤੀ ਮਿਟਾਉਂਦੀ ਹੈ, ਬੇਈਮਾਨੀ ਈਰਸ਼ਾ ਕਰਦੀ ਹੈ ਨਾ, ਤਾਂ ਜਾ ਕਰਕੇ ਕੀ ਹੁੰਦਾ, ਉਹ ਬਾਂਹ ਨੂੰ ਛੁਡਾ ਲੈਂਦੀ ਹੈ। ਯਾਨੀ ਕਿ ਇਹ ਬੀਜ ਫੁੱਟੇਗਾ, ਕਿਹੜੇ ਜਨਮ ਵਿੱਚ ਫੁੱਟੇਗਾ, ਕੱਲ ਦੀ ਗੱਲ ਕਰਨ ਦਾ ਕੋਈ ਲਾਭ ਹੈ? ਕੱਲ ਕੱਲ ਕਰਦੇ ਆ, ਅਨੰਤ ਯੁੱਗ ਬੀਤ ਗਏ ਨੇ, ਅਸੀਂ ਅੱਜ ਤੱਕ ਇਸੀ ਮੁਲਕ ਦੇ ਵਿੱਚ ਬੈਠੇ ਹਾਂ। ਯਾਨੀ ਕਿ ਉਹ ਕੱਲ ਕਦੀ ਨਹੀਂ ਆਇਆ, ਤੇ ਬੀਜ ਕਦੋਂ ਫੁੱਟੇਗਾ, ਕਿਹੜੇ ਭਰਮ ਚ ਬੈਠੇ ਆ? ਅਗਰ ਸਤਿਗੁਰਾਂ ਨੇ ਬਹੁਤ 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 ਦਿਆਲ ਹੋ ਕਰਕੇ ਇੱਕ ਇਨਸਾਨ ਦਾ ਜਨਮ ਹੋਰ ਦੇ ਦਿੱਤਾ ਨਾ, ਤੇ ਵਿਚਾਰ ਕਰਕੇ ਦੇਖ ਲਓ ਉਹ ਵੀ ਕਿਸ ਕੰਮ ਆਏਗਾ। ਉਹ ਮਹਾਨ ਦੇਣ ਤੇ ਅਸੀਂ ਲੈ ਕਰਕੇ ਇਸ ਵਕਤ ਇਸ ਸਤਸੰਗ ਦੇ ਵਿੱਚ ਮੌਜੂਦ ਆ। ਯਾਨੀ ਕਿ ਇਸ ਵਕਤ ਦੋ ਪੈਰ ਦੀ ਮਨੁੱਖ ਦੀ ਜੂਨ ਲੈ ਕਰਕੇ ਅਗਰ ਅਸੀਂ ਆਪਣਾ ਉਧਾਰ ਨਹੀਂ ਕਰ ਸਕੇ, ਪਰਮਾਤਮਾ ਨੂੰ ਮਿਲਣ ਦੇ ਕਾਬਿਲ ਨਹੀਂ ਬਣਾ ਸਕੇ, ਤੇ ਕੱਲ ਅੱਜ ਤੱਕ ਕਿਸੇ ਦਾ ਵੀ ਨਹੀਂ ਜੇ ਆਇਆ, ਨਾ ਆਏਗਾ, ਔਰ ਨਾ ਹੀ ਇਸ ਭਰਮ ਦੇ ਵਿੱਚ ਬੈਠੋ ਕਿ ਅਸੀਂ ਅਗਲਾ ਜਨਮ ਲੈ ਕਰਕੇ ਸਤਿਗੁਰੂ ਨੂੰ ਮਿਲ ਜਾਵਾਂਗੇ। ਸਤਿਗੁਰੂ ਪਰਮਾਤਮਾ ਹੈ, ਉਸ ਦਾ ਅੰਸ਼ ਹੈ, ਉਸੀ ਦਾ ਰੂਪ ਹੈ, ਉਸ ਨੂੰ ਮਿਲਣ ਵਾਸਤੇ ਅਕਾਲ ਪੁਰਖ ਦੀ ਬੰਦਗੀ, ਉਸ ਦੇ ਉੱਪਰ ਕੁਰਬਾਨ ਹੋਣਾ ਬਹੁਤ ਜ਼ਰੂਰ ਹੈ। ਸਤਿਗੁਰੂ ਹੋਏ ਦਿਆਲ ਜਿਹੜੇ ਨੇ, ਕਦੋਂ ਦਿਆਲ ਹੁੰਦੇ ਨੇ? ਜਦੋਂ ਕਿ ਉਸ ਅਕਾਲ ਪੁਰਖ ਦੀ ਨਦਰ ਹੋਵੇ, ਨਦਰ ਹੋਏ ਤਾਂ ਸਤਿਗੁਰੂ ਮਿਲਾਏ। ਸਤਿਗੁਰ ਦੇ ਨਾਲ ਮੇਲ ਬਿਨਾਂ ਅਕਾਲ ਪੁਰਖ ਦੀ ਨਦਰ ਦੇ ਹੋ ਹੀ ਨਹੀਂ ਸਕਦਾ, ਔਰ ਸਤਿਗੁਰ ਦੀ ਦਿਆਲਤਾ ਦੇ ਬਾਅਦ ਕਦੀ ਵੀ ਉਸ ਪਰਮਾਤਮਾ ਦੇ ਨਾਲ ਮੇਲ ਨਹੀਂ ਹੋ ਸਕਦਾ। ਦੋਨੋਂ ਹੀ ਚੀਜ਼ਾਂ ਜੜੀਆਂ ਨੇ, ਚੋਲੀ ਔਰ ਦਾਮਨ ਹੈ। ਵਿਚਾਰ ਕਰਕੇ ਦੇਖ ਲਓ, ਨਦਰ ਦੇ ਬਿਨਾਂ ਸਤਿਗੁਰ ਨਹੀਂ ਹੈ, ਔਰ ਸਤਿਗੁਰ ਦੇ ਬਿਨਾਂ ਇਹ ਨਾਮ ਜਾਂ ਸ਼ਬਦ ਦੀ ਪ੍ਰਾਪਤੀ ਨਹੀਂ ਹੈ। ਇਹ ਲਫ਼ਜ਼ੀ ਨਾਮ ਜਾਂ ਅੰਮ੍ਰਿਤ ਦੀ ਗੱਲ ਗੁਰੂ ਨਾਨਕ ਸਾਹਿਬ ਨਹੀਂ ਕਰ ਰਹੇ, ਉਸ ਸ਼ਬਦ ਦੀ ਗੱਲ ਕਰ ਰਹੇ ਨੇ ਜਿਹੜਾ ਪ੍ਰਕਾਸ਼ ਔਰ ਆਵਾਜ਼ ਵਾਲਾ, ਜਿਸ ਨੇ ਜੜ ਔਰ ਚੇਤਨ ਸਭ ਨੂੰ ਆਧਾਰ ਦੇ ਰੱਖਿਆ। ਤੇ ਹੁਣ ਵਿਚਾਰ ਕਰਕੇ ਦੇਖ ਲਓ, ਕਿਹੜੀ ਬਾਣੀ ਨੂੰ ਸੁਣ ਕਰਕੇ ਕਿਸ ਤਰੀਕੇ ਨਾਲ ਸਾਡਾ ਉਧਾਰ ਹੋ ਸਕਦਾ ਹੈ? ਕਿ ਇਹ ਬਾਣੀ ਅਗਰ ਅਸੀਂ ਸੁਣੀਏ, ਜੋ ਸੁਣੈ ਕਹੇ ਸੁਣੈ ਸੋ ਮੁਕਤਾ। ਸੁਣਨ ਦਾ ਭਾਵ ਇੱਥੇ ਕੀ ਹੈ? ਪੰਜਾਬੀ ਦੇ ਵਿੱਚ ਇੱਕ ਗੱਲ ਹੈ, ਓਏ ਤੂੰ ਇਲਤ ਕਰਦਾ ਹੈ ਸੁਣਦਾ ਨਹੀਂ। ਸੁਣਦੇ ਦਾ ਭਾਵ ਕੀ ਹੈ? ਕਿ ਤੂੰ ਅਮਲ ਨਹੀਂ ਕਰਦਾ। ਇੱਥੇ ਬਹੁਤ ਵੱਡਾ ਭਰਮ ਪੈਦਾ ਹੋ ਗਿਆ ਕਿ ਕੰਨਾਂ ਦੇ ਸੁਣਨ ਦੇ ਨਾਲ ਅਸੀਂ ਗੱਲ ਕਰ ਰਹੇ ਹਾਂ, ਤੇ ਗੁਰੂ ਨਾਨਕ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ ਕਿ ਜਿਹੜੀ ਦੂਸਰੀ ਬਾਣੀ ਹੈ ਨਾ ਸੁਣਨ ਮੰਨਣ ਵਾਲੀ, ਉਹ ਕਿਹੜੀ ਹੈ? ਅੱਖੀ ਬਾਜੂ ਵੇਖਣਾ, ਬਿਨ ਅੱਖਾਂ ਕਰਨਾ, ਪੈਰੇ ਬਾਜੂ ਚੱਲਣਾ, ਬਿਨ ਹੱਥਾਂ ਕਰਨਾ, ਜੀਬੇ ਬਾਜੂ ਬੋਲਣਾ, ਇਹ ਜੀਵਿਤ ਮਰਨਾ, ਨਾਨਕ ਹੁਕਮ ਪਛਾਣ ਕੇ ਤਾਂ ਖਸਮੇ ਮਿਲਣਾ। ਖਸਮ ਨੂੰ ਮਿਲਣਾ ਚਾਹੁੰਦੇ ਆ, ਅਕਾਲ ਪੁਰਖ ਨੂੰ ਮਿਲਣਾ ਚਾਹੁੰਦੇ ਆ, ਤੇ ਜਿੰਦੇ ਜੀ ਮਰਨ ਦਾ ਮਜ਼ਬੂਨ ਹੈ, ਅੱਖਾਂ ਪੈਰਾਂ ਔਰ ਹੱਥਾਂ ਦੇ ਨਾਲ ਇਸ ਲਫ਼ਜ਼ ਨੂੰ, ਸ਼ਬਦ ਨੂੰ, ਨਾਮ ਨੂੰ ਜਿਹੜਾ ਅਸੀਂ ਜਪ ਰਹੇ ਹਾਂ, ਉਸ ਦੀ ਗੱਲ ਨਹੀਂ ਕੀਤੀ ਜਾ ਰਹੀ। ਇਹ ਲਫ਼ਜ਼ ਸਿਰਫ ਸਾਨੂੰ ਸਮਝਾਉਣ ਵਾਸਤੇ, ਮਨ ਨੂੰ ਪਲਟਾਉਣ ਵਾਸਤੇ ਨੇ, ਔਰ ਅਗਰ ਮਨ ਨੂੰ ਅਸੀਂ ਸੰਸਾਰ ਦੇ ਵਿੱਚ ਫਸਾਉਣ ਦਾ ਕੰਮ ਕਰ ਰਹੇ ਹਾਂ, ਤੇ ਕਿਤਨੇ ਵੀ ਮਹਾਨ ਲਫ਼ਜ਼ ਕਿਉਂ ਨਾ ਹੋਣ, ਇਹ ਕਦੀ ਵੀ ਅੰਦਰ ਲਿਜਾਣ ਦੇ ਕਾਬਿਲ ਬਣਾ ਹੀ ਨਹੀਂ ਸਕਦੇ। ਤੇ ਮੁਕਤ ਕੌਣ ਹੋਏਗਾ? ਜਿਹੜਾ ਕਿ ਇਸ ਬਾਣੀ ਦੇ ਉੱਪਰ ਸੁਣ ਕਰਕੇ ਅਮਲ ਕਰੇਗਾ, ਅਮਲੀ ਜਾਮਾ ਪਹਿਨਾਏਗਾ। ਜਿਸ ਨੇ ਅਮਲ ਨਹੀਂ ਕੀਤਾ, ਵਿਚਾਰ ਕਰਕੇ ਦੇਖ ਲਓ, ਉਹ ਤੇ ਪਹਿਲੇ ਹੀ ਕਾਲ ਦੇ ਮੂੰਹ ਚ ਬੈਠਾ, ਪਰ ਸਮਝ ਜ਼ਰੂਰ ਇਹ ਰਿਹਾ ਕਿ ਮੈਂ ਸਤਿਗੁਰ ਦੇ ਕੋਲ ਜਾਂਦਾ ਵਾ, ਡੇਰੇ ਮੰਦਰ ਜਾਂਦਾ, ਮੇਰਾ ਉਧਾਰ ਹੋ ਜਾਏਗਾ। ਚੱਕਰ ਲਗਾਉਣ ਦੇ ਨਾਲ ਅੱਜ ਤੱਕ ਕਿਸੇ ਦਾ ਉਧਾਰ ਨਹੀਂ ਹੋਇਆ। ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਜਦ ਤੱਕ ਇਸ ਸ਼ਬਦ ਦੇ ਉੱਪਰ ਜਿਹੜੀ ਬਾਣੀ ਦਿੱਤੀ ਜਾ ਰਹੀ ਹੈ, ਸ਼ਬਦ ਰੂਪੀ ਬਾਣੀ ਹੈ ਜਿਹੜੀ ਮਨ ਬੁੱਧੀ ਇੰਦਰੀਆਂ ਦੇ, ਇਸ ਦੇ ਉੱਪਰ ਵਿਚਾਰ ਦਾ ਭਾਵ ਹੈ ਅਮਲ ਕਰਨਾ। ਜਦ ਤੱਕ ਅਸੀਂ ਅਮਲ ਨਹੀਂ ਕਰਾਂਗੇ, ਔਰ ਅਗਰ ਅਸੀਂ ਕਹੀਏ ਕਿ ਸਤਿਗੁਰੂ ਉਹਨਾਂ ਦੇ ਦਰਸ਼ਨ ਕਰਕੇ ਸਾਡੀ ਮੁਕਤੀ ਹੋ ਜਾਏਗੀ, ਤੇ ਸਾਡੀ ਮੁਕਤੀ ਨਹੀਂ ਹੋ ਸਕਦੀ। ਸਤਿਗੁਰੂ ਜੋ ਸਾਰੇ ਹੀ ਦੇਖ ਰਹੇ ਨੇ, ਜਗਤ ਦੇ ਵਿੱਚ ਜੜ ਵਸਤੂਆਂ ਵੀ ਦੇਖ ਰਹੀਆਂ ਨੇ, ਪਰਿੰਦੇ ਪਸ਼ੂ ਵੀ ਦੇਖ ਰਹੇ ਨੇ, ਕਿਆ ਉਹ ਛੁੱਟ ਗਏ? ਅਗਰ ਉਹ ਨਹੀਂ ਛੁੱਟੇ ਸਾਧ ਸੰਗਤ ਜੀ, ਤੇ ਅਸੀਂ ਕਿਹੜੇ ਭਰਮ ਚ ਬੈਠੇ ਹਾਂ? ਇਸ ਦਾ ਇਹ ਮਤਲਬ ਵੀ ਨਹੀਂ ਹੈ ਕਿ ਲਾਭ ਨਹੀਂ ਹੈ, ਔਰ ਇਸ ਦਾ ਇਹ ਮਤਲਬ ਵੀ ਨਹੀਂ ਹੈ ਕਿ ਮੋਕਸ਼ ਦੀ ਪ੍ਰਾਪਤੀ ਹੋ ਜਾਏਗੀ। ਯਾਨੀ ਕਿ ਪਰਮਾਤਮਾ ਬਿਲਕੁਲ ਸਪਸ਼ਟ ਬਾਣੀ ਦਿੰਦਾ, ਪਰ ਅਸੀਂ ਕਦੀ ਵੀ ਇਹ ਨੌ ਇੰਦਰੀਆਂ ਚੋਂ ਨਿਕਲਣ ਦੀ ਕੋਸ਼ਿਸ਼ ਨਹੀਂ ਕਰਦੇ, ਔਰ ਕੋਸ਼ਿਸ਼ ਨਹੀਂ ਕਰਦੇ ਤੇ ਦਸਵੀਂ ਜਗ੍ਹਾ ਪਹੁੰਚਾਂਗੇ ਤੇ ਸਾਨੂੰ ਗਿਆਨ ਦੀ ਪ੍ਰਾਪਤੀ ਹੋਏਗੀ। ਇਸੇ ਕਰਕੇ ਅਸੀਂ ਅੰਧਕਾਰ ਦੇ ਵਿੱਚ ਬੈਠੇ ਆਪਣੇ ਜਨਮ ਹੀ ਪੱਕੇ ਕਰ ਰਹੇ ਹਾਂ।
ਗੁਰ ਪਰਮੇਸ਼ਰ ਪੂਜੀਏ ਮਨ ਤਨ ਲਾਈ ਪਿਆਰ,
ਗੁਰ ਪਰਮੇਸ਼ਵਰ ਪੂਜੀਏ ਮਨ ਤਨ ਲਾਈ ਪਿਆਰ। ਗੁਰੂ ਕਹਿੰਦੇ ਨੇ ਪਰਮੇਸ਼ਵਰ ਹੈ। ਹੁਣ ਬਿਲਕੁਲ ਗੁਰੂ ਦੀ ਪਰਿਭਾਸ਼ਾ ਗੁਰੂ ਨਾਨਕ ਸਾਹਿਬ ਨੇ ਪਹਿਲੇ ਸਪਸ਼ਟ ਕਰਤੀ ਹੈ ਕਿ ਗੁਰੂ ਪੂਰਾ ਹੋਣਾ ਚਾਹੀਦਾ, ਯਾਨੀ ਕਿ ਸੱਚਖੰਡ ਦੀ ਤਾਕਤ ਉਹਦੇ ਅੰਦਰ ਪ੍ਰਗਟ ਹੋਣੀ ਚਾਹੀਏ। ਉਹ ਪਰਮੇਸ਼ਵਰ ਹੈ, ਉਹ ਕਹਿੰਦੇ ਨੇ ਉਸਦੀ ਸੇਵਾ ਪਰਮੇਸ਼ਵਰ ਦੀ ਪੂਜਾ ਹੈ। ਮਨ ਤਨ ਲਾਈਏ ਪਿਆਰ, ਮਨ ਔਰ ਤਨ ਦੇ ਨਾਲ ਪਿਆਰ ਦੇ ਨਾਲ ਸੇਵਾ। ਹੁਣ ਇਸ ਨੂੰ ਸਮਝ ਲੈਣਾ ਚਾਹੀਦਾ ਕਿ ਕਿਹੜੀ ਸੇਵਾ ਦੀ ਗੱਲ ਕਰ ਰਹੇ ਨੇ, ਜਿਹੜੀ ਕਿ ਮਨ ਔਰ ਤਨ ਦੋ ਲਫ਼ਜ਼ ਕਿਉਂ ਇਸਤੇਮਾਲ ਕੀਤੇ ਗਏ ਨੇ, ਕਿਉਂਕਿ ਇੱਕ ਸੇਵਾ ਤਨ ਦੀ ਹੈ, ਇੱਕ ਸੇਵਾ ਮਨ ਦੀ ਹੈ। ਉਪਾਸਨਾ ਮਨ ਦੀ ਹੈ, ਉਹ ਬਾਹਰੀ ਸੇਵਾ ਜਿਹੜੀ ਕਿ ਅਸੀਂ ਸਾਰੇ ਗੁਰੂ ਘਰ ਦੇ ਵਿੱਚ ਜਾਂਦੇ ਹਾਂ, ਹੱਥੀਂ ਪੈਰਾਂ ਦੇ ਨਾਲ ਸੇਵਾ ਕਰਦੇ ਹਾਂ, ਇਹ ਤਨ ਦੀ ਸੇਵਾ ਹੈ। ਔਰ ਇਸ ਤਨ ਦੀ ਸੇਵਾ ਵੀ ਤਾਂ ਸਾਰਥਕ ਹੁੰਦੀ ਹੈ ਅਗਰ ਇਹਦੇ ਵਿੱਚ ਇੱਛਾ ਔਰ ਕਾਮਨਾ ਨਾ ਹੋਵੇ, ਸਿਰਫ ਪਰਮਾਤਮਾ ਸ਼ਬਦ ਅਕਾਲ ਪੁਰਖ ਨੂੰ ਮਿਲਣ ਦਾ ਪਿਆਰ ਹੋਵੇ। ਇਹ ਬਿਲਕੁਲ ਸਪਸ਼ਟ ਜਾਣ ਲਓ ਕਿ ਅਗਰ ਸਾਨੂੰ ਨਾਮ ਦੇ ਨਾਲ ਅਕਾਲ ਪੁਰਖ ਦੇ ਨਾਲ ਪਿਆਰ ਨਹੀਂ ਹੈ ਨਾ, ਤੇ ਸਤਿਗੁਰ ਦਾ ਮੇਲ ਨਹੀਂ ਜੀ ਹੋ ਸਕਦਾ। ਇਸ ਬਾਹਰੀ ਮੇਲ ਦੇ ਨਾਲ ਉਧਾਰ ਨਹੀਂ ਹੁੰਦਾ, ਉਧਾਰ ਹੁੰਦਾ ਜੀਵਾਤਮਾ ਦਾ ਅੰਦਰ ਦੇ ਮੇਲ ਨਾਲ। ਤੇ ਇਸਦਾ ਇਹ ਵੀ ਮਤਲਬ ਨਹੀਂ ਹੈ ਕਿ ਬਾਹਰ ਦਾ ਮੇਲ ਨਹੀਂ ਹੈ, ਉਸਦਾ ਕੋਈ ਅਰਥ ਨਹੀਂ ਹੈ। ਅਰਥ ਹੈ, ਪਰ ਉਸਦੀ ਸੀਮਾ ਹੈ, ਇਤਨੀ ਛੋਟੀ ਸੀਮਾ ਹੈ ਕਿ ਜੀਵਾਤਮਾ ਪਾਰ ਬ੍ਰਹਮ ਉਸ ਅਵਿਨਾਸ਼ੀ ਨੂੰ ਪ੍ਰਾਪਤ ਨਹੀਂ ਕਰ ਸਕਦੀ। ਯਾਨੀ ਕਿ ਰਸਤਾ ਮਿਲ ਸਕਦਾ, ਇੱਕ ਸਾਧਨ ਹੈ, ਉਹ ਪਰਮਾਤਮਾ ਨੇ ਅਕਾਲ ਪੁਰਖ ਨੇ ਜਿਸ ਘਟ ਦੇ ਵਿੱਚ ਪ੍ਰਗਟ ਹੋਇਆ, ਉਹ ਇੱਕ ਸਾਧਨ ਦੇ ਰੂਪ ਦੇ ਵਿੱਚ ਇਸਤੇਮਾਲ ਕੀਤਾ, ਇੱਕ ਮਸ਼ੀਨ ਹੈ। ਇਸ ਵਕਤ ਇਸ ਮਸ਼ੀਨ ਦੇ ਵਿੱਚ ਬੈਠ ਕਰਕੇ ਉਸ ਅਕਾਲ ਪੁਰਖ ਪਰਮਾਤਮਾ ਬਾਣੀ ਦੇ ਰਿਹਾ, ਤੇ ਉਸਦਾ ਭਾਵ ਕੀ ਹੈ ਕਿ ਇਸ ਬਾਣੀ ਦੇ ਉੱਪਰ ਅਮਲ ਕਰੋ। ਤੇ ਇਸਦਾ ਇਹ ਮਤਲਬ ਨਹੀਂ ਹੋ ਜਾਂਦਾ ਕਿ ਇਸ ਦੇ ਦਰਸ਼ਨ ਦੇ ਨਾਲ ਜਾਂ ਇਸ ਦੇ ਨਾਲ ਸਾਡੀ ਮੁਕਤੀ ਹੋ ਜਾਏਗੀ, ਤੇ ਵਿਚਾਰ ਕਰਕੇ ਦੇਖ ਲਓ, ਇਸ ਦੇ ਉੱਪਰ ਅਮਲ ਕਰਨਾ ਪੈਂਦਾ। ਤਾਂ ਸਪਸ਼ਟ ਉਪਦੇਸ਼ ਹੈ ਕਿ ਮਨ ਤਨ ਲਾਈ ਪਿਆਰ, ਸਭ ਤੋਂ ਪਹਿਲਾਂ ਅਕਾਲ ਪੁਰਖ ਦਾ ਪਿਆਰ ਚਾਹੀਦਾ, ਨਾਮ ਦੇ ਨਾਲ ਸ਼ਬਦ ਦੇ ਨਾਲ ਪਿਆਰ ਚਾਹੀਦਾ। ਗੀਤਾ ਵਿੱਚ ਕਿਸ਼ਨ ਜੀ ਨੇ ਬਿਲਕੁਲ ਸਪਸ਼ਟ ਕੀਤਾ ਕਿ ਉਸ ਅਵਿਅਕ ਪਰਮਾਤਮਾ ਦੀ ਸਿੱਧੀ ਦਾ ਮਾਰਗ ਕਠਿਨਾਈ ਸੇ ਹੀ ਸਿੱਧ ਹੋਤਾ ਹੈ। ਯਾਨੀ ਕਿ ਉਹ ਪਰਮਾਤਮਾ ਇਹ ਜਿਹੜਾ ਸ਼ਬਦ ਹੈ ਮਨ ਬੁੱਧੀ ਇੰਦਰੀਆਂ ਤੋਂ ਪਰੇ ਹੈ, ਸਿਰਫ ਆਤਮਾ ਦੀ ਤਾਕਤ ਇਸ ਨੂੰ ਦੇਖ ਸਕਦੀ ਹੈ ਔਰ ਸੁਣ ਸਕਦੀ ਹੈ। ਯਾਨੀ ਕਿ ਉਸ ਤਾਕਤ ਤੋਂ ਬਾਹਰ ਕੋਈ ਵੀ ਤਾਕਤ ਇਸ ਜਗਤ ਦੇ ਵਿੱਚ ਨਹੀਂ ਹੈ ਜਿਹੜੀ ਉਸ ਸ਼ਬਦ ਨੂੰ ਪ੍ਰਾਪਤ ਕਰ ਸਕੇ, ਯਾਨੀ ਕਿ ਦੇਖ ਕਰਕੇ ਸੁਣ ਕਰਕੇ ਆਪਣੇ ਘਰ ਦਾ ਰਸਤਾ ਤੈਅ ਕਰ ਸਕੇ। ਤਾਂ ਬਿਲਕੁਲ ਸਪਸ਼ਟ ਉਪਦੇਸ਼ ਹੈ ਕਿ ਇਹ ਕਠਿਨਾਈ ਮੌਜੂਦ ਹੈ ਇਸੀ ਲੋਕ ਦੇ ਵਿੱਚ। ਜਿਸ ਨੇ ਇਸ ਲੋਕ ਨੂੰ ਪਾਰ ਕਰ ਲਿਆ, ਇਸ ਕਠਿਨਾਈ ਰੂਪੀ ਰਸਤੇ ਚੋਂ ਨਿਕਲ ਗਿਆ ਪਿਆਰ ਕਰਕੇ, ਅਗਰ ਪਿਆਰ ਨਹੀਂ ਹੈ ਅਕਾਲ ਪੁਰਖ ਦੇ ਨਾਲ, ਤੇ ਸਤਿਗੁਰ ਦਾ ਮੇਲ ਨਹੀਂ ਹੋਏਗਾ। ਇਹ ਕਸਮ ਖਾਰ ਕੇ ਜਾਣ ਲਓ ਕਿ ਸਭ ਤੋਂ ਪਹਿਲੇ ਅਕਾਲ ਪੁਰਖ ਦਾ ਪਿਆਰ ਚਾਹੀਦਾ। ਉਸ ਦੇ ਪਿਆਰ ਦੇ ਬਿਨਾਂ, ਉਸ ਦੇ ਉਪਦੇਸ਼ ਦੇ ਬਿਨਾਂ, ਉਸ ਦੇ ਹੁਕਮ ਦੇ ਬਿਨਾਂ, ਸਤਿਗੁਰੂ ਕਦੀ ਵੀ ਕਿਸੇ ਵੀ ਸ਼ਿਸ਼ ਨੂੰ ਕਿਤਨਾ ਹੀ ਮਹਾਨ ਕਿਉਂ ਨਾ ਆਏ, ਕੁਛ ਵੀ ਨਹੀਂ ਦਿੰਦੇ। ਕਦੋਂ ਦਿੰਦੇ ਨੇ? ਜਦੋਂ ਕਿ ਉਸਦੀ ਨਜ਼ਰ ਹੁੰਦੀ ਹੈ, ਉਸਦੀ ਨਜ਼ਰ ਪ੍ਰਾਪਤ ਕਰਨੀ ਜ਼ਰੂਰੀ ਹੈ, ਔਰ ਨਜ਼ਰ ਪ੍ਰਾਪਤ ਕਰਨ ਦੇ ਬਾਅਦ ਗੁਰੂ ਦੇ ਉਪਦੇਸ਼ ਦੇ ਉੱਪਰ ਕੁਰਬਾਨ ਹੋਣਾ ਜੁੜਿਆ। ਯਾਨੀ ਕਿ ਪ੍ਰੇਮ ਖਿਲਣ ਕਾ ਚਾਓ, ਸਿਰ ਦਰ ਤਲੀਮ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੇ, ਸਿਰ ਦੀਜੇ ਕਾਣ ਨਾ ਕੀਜੇ। ਯਾਨੀ ਕਿ ਬਿਨਾਂ ਦਾਅਵੇ ਦਾ ਸਿਰ ਦੇਣਾ ਪੈਂਦਾ ਗੁਰੂ ਦੇ ਉਪਦੇਸ਼ ਦੇ ਉੱਪਰ। ਹੁਣ ਵਿਚਾਰ ਕਰਕੇ ਦੇਖ ਲਓ, ਕਹਿੰਦੇ ਨੇ ਅਗਰ ਤੈਨੂੰ ਪ੍ਰੇਮ ਖੇਲਣ ਕਾ ਚਾ, ਪ੍ਰੇਮ ਦੇ ਵਿੱਚ ਤੂੰ ਮੈਨੂੰ ਮਿਲਣਾ ਚਾਹੁੰਦਾ, ਐਸੀ ਖੇਡ ਖੇਡਣੀ ਚਾਹੁੰਦਾ ਨਾ, ਤੇ ਆਪਣਾ ਸਿਰ ਹੱਥ ਤੇ ਰੱਖ ਕੇ ਲਿਆ। ਔਰ ਅਸੀਂ ਸਿਰ ਕਿੱਥੇ ਲੈ ਕੇ ਜਾ ਰਹੇ ਹਾਂ? ਸਿਰ ਤੇ ਆਪਣੀ ਜਗ੍ਹਾ ਲੱਗਾ, ਮਨ ਦੇ ਉੱਪਰ ਕੁਰਬਾਨ ਹੋਈ ਬੈਠੇ ਹਾਂ, ਔਰ ਸੋਚ ਰਹੇ ਹਾਂ ਕਿ ਅਸੀਂ ਸਤਿਗੁਰੂ ਵਾਲੇ ਹਾਂ, ਸ਼ਬਦ ਜਾਂ ਨਾਮ ਲੈ ਲਿਆ, ਅੰਮ੍ਰਿਤ ਛਕ ਲਿਆ, ਸਾਡੀ ਮੁਕਤੀ ਹੋ ਜਾਏਗੀ। ਇਹ ਬਹੁਤ ਬਹੁਤ ਵੱਡਾ ਭਰਮ ਹੈ। ਉਹ ਤਨ ਔਰ ਮਨ ਦੀ ਸੇਵਾ ਕਿਹੜੀ ਹੈ? ਤਨ ਦੀ ਸੇਵਾ ਇਸ ਜਗਤ ਦੇ ਵਿੱਚ, ਜਿਹੜੀ ਪਹਿਲੀ ਸੇਵਾ ਤੋਂ ਲੈ ਕੇ ਆਖਰੀ, ਯਾਨੀ ਕਿ ਸੰਸਾਰ ਦਾ ਕਾਰ ਵਿਵਹਾਰ ਆਪਣੇ ਗ੍ਰਸਥ ਨੂੰ ਚਲਾਉਣਾ, ਨਿਸ਼ਕਾਮੀ ਹੋ ਕਰਕੇ, ਬਿਨਾਂ ਕਿਸੇ ਕਾਮਨਾ, ਬਿਨਾਂ ਕਿਸੇ ਲੋਭ ਵਿਕਾਰ ਅਹੰਕਾਰ ਦੇ ਵਿੱਚ ਆ ਕਰਕੇ, ਇਹ ਹੈ ਤਨ ਦੀ ਸੇਵਾ ਪੂਰੇ ਜਗਤ ਦੀ। ਸਤਸੰਗ ਦੀ ਸੇਵਾ ਇਸ ਦੇ ਵਿੱਚ ਹੀ ਆ ਜਾਂਦੀ ਹੈ। ਦੂਸਰੀ ਸੇਵਾ ਜਿਹੜੀ ਹੈ ਮਨ ਦੀ ਸੇਵਾ ਹੈ, ਜਿਹੜੀ ਅਸੀਂ ਅੱਖ ਬੰਦ ਕਰਕੇ ਬੈਠ ਜਾਂਦੇ ਹਾਂ, ਲਫ਼ਜ਼ ਦੁਹਰਾਉਂਦੇ ਹਾਂ ਨਾ ਸਾਧ ਸੰਗਤ ਜੀ, ਇਹਦੇ ਵਿੱਚ ਬੜਾ ਵੱਡਾ ਭਰਮ ਹੈ ਕਿ ਇੰਦਰੀਆਂ ਨੂੰ ਜਪਾਉਂਦੇ ਹਾਂ। ਇੰਦਰੀਆਂ ਦੇ ਨਾਲ ਮਨ ਦਾ ਜਪਣਾ ਬਹੁਤ ਜ਼ਰੂਰੀ ਹੈ। ਅਗਰ ਮਨ ਨਹੀਂ ਜਪੇਗਾ ਤੇ ਇੰਦਰੀ ਦਾ ਜਪ ਜਿਹੜਾ ਕੁਛ ਵੀ ਸਾਨੂੰ ਲਾਭ ਨਹੀਂ ਦੇ ਸਕਦਾ। ਇਹੀ ਕਾਰਨ ਹੈ ਕਿ ਅੱਜ ਸਾਨੂੰ 50 ਸਾਲ ਹੋ ਗਏ, 60 ਸਾਲ ਹੋ ਗਏ, ਆਖਰੀ ਸਮੇਂ 'ਚ ਬੈਠੇ ਹਾਂ, ਫਿਰ ਵੀ ਅਸੀਂ ਕੁਛ ਵੀ ਪ੍ਰਾਪਤ ਨਹੀਂ ਕਰ ਸਕੇ। ਕਾਰਨ ਕੀ ਸੀਗਾ? ਮਨ ਨੂੰ ਇਸ ਸੰਸਾਰ 'ਚੋਂ ਕੱਢਣ ਦਾ ਅਸੀਂ ਕਦੀ ਵਿਚਾਰ ਹੀ ਨਹੀਂ ਕੀਤਾ, ਕੋਸ਼ਿਸ਼ ਹੀ ਨਹੀਂ ਕੀਤੀ। ਜ਼ਬਰਦਸਤੀ ਇੰਦਰੀਆਂ ਨੂੰ ਬਿਠਾ ਦਿੱਤਾ, ਇੰਦਰੀਆਂ ਜਪ ਕੇ ਖੜੀਆਂ ਹੋ ਗਈਆਂ, ਮਨ ਜਿਹੜਾ ਬਾਹਰ ਹੀ ਭਰਮਦਾ ਰਹਿ ਗਿਆ। ਯਾਨੀ ਕਿ ਸਟੂਡੈਂਟ ਮਨ ਸੀਗਾ, ਮਨ ਨੂੰ ਬਿਠਾਉਣਾ ਕਲਾਸ ਦੇ ਵਿੱਚ, ਅਗਰ ਉਹ ਕਲਾਸ ਦੇ ਵਿੱਚ ਬੈਠੇਗਾ ਨਹੀਂ, ਉਹਦੀ ਹਾਜ਼ਰੀ ਪੂਰੀ ਨਹੀਂ ਹੋਏਗੀ। ਤੇ ਕਿਸ ਤਰੀਕੇ ਦੇ ਨਾਲ ਵਿਚਾਰ ਕਰਕੇ ਦੇਖ ਲਓ ਕਿ ਗੁਰੂ ਜੋ ਹੈ ਉਸਨੂੰ ਅਗਲੀ ਕਲਾਸ ਹੀ ਚੜ੍ਹਾ ਦੇਗਾ। ਉਹ ਸਟੂਡੈਂਟ ਚਾਰ ਦੀਵਾਰੀ ਦੇ ਚੱਕਰ ਲਗਾ ਰਿਹਾ, ਸੱਤ ਸਮੁੰਦਰ ਬਾਹਰ ਦੇ ਕੇੜੇ ਲਗਾ ਰਿਹਾ, ਪਿਕਨਿਕ ਪਾਰਟੀਆਂ, ਸੈਰ ਸਪਾਟੇ, ਜਨਮ ਔਰ ਮਰਨ ਦੇ ਵਿੱਚ ਹੀ ਖੱਜਲ ਹੋ ਰਿਹਾ। ਇੱਕ ਤੇ ਜਨਮ ਮਰਨ ਉਹ ਸੀ ਜਿਸ ਧਿਰ ਤੋਂ ਜਨਮ ਲਿਆ, ਉਹਨਾਂ ਰਿਸ਼ਤਿਆਂ ਤੋਂ ਛੁੱਟ ਨਹੀਂ ਸੀ ਸਕਦੇ। ਇੱਕ ਜਨਮ ਮਰਨ ਕੁਛ ਵਿਸ਼ੇਸ਼ ਸ਼ਕਲਾਂ ਨੂੰ ਪ੍ਰਸੰਨ ਕਰਨ ਵਾਸਤੇ ਅਸੀਂ ਆਪਣੀ ਹਸਤੀ ਮਿਟਾ ਦਿੰਦੇ ਹਾਂ। ਸਾਧ ਸੰਗਤ ਜੀ, ਹਸਤੀ ਕੀ ਹੈ? ਪ੍ਰਾਣ ਸ਼ਕਤੀ। ਇਹ ਪ੍ਰਾਣ ਸ਼ਕਤੀ ਯਾਨੀ ਕਿ ਸਮੇਂ ਖਰਚ ਕੀਤੇ ਬਿਨਾਂ ਨਾ ਤੇ ਕੋਈ ਵਸਤੂ ਪ੍ਰਾਪਤ ਹੁੰਦੀ ਹੈ, ਨਾ ਕਿਸੇ ਸ਼ਕਲ ਨੂੰ ਅਸੀਂ ਪ੍ਰਸੰਨ ਕਰ ਸਕਦੇ ਹਾਂ ਯਾਨੀ ਕਿ ਰਿਸ਼ਤੇ ਨੂੰ ਕਾਇਮ ਕਰ ਸਕਦੇ ਹਾਂ। ਹੁਣ ਵਿਚਾਰ ਕਰਕੇ ਦੇਖ ਲਓ ਅਸੀਂ ਕਿਤਨੀ ਕੀਮਤੀ ਹਸਤੀ ਵਿਆਸਤ ਕੀਤੀ ਹੈ। ਇਹ ਕੀਮਤੀ ਹਸਤੀ ਕਿੰਨੀ ਹੈ? ਕਬੀਰ ਸੂਤਾ ਕਿਆ ਕਰੇ ਜਾਗਨ ਕੀ ਕਰ ਚੋਪ, ਇਹ ਦਮ ਦਮ ਕਹਿੰਦੇ ਨੇ ਸਾਸ ਨੂੰ, ਹੀਰਾ ਲਾਲ ਹੈ ਗਿਣ ਗਿਣ ਗੁਰ ਕੋ ਸੋਪ, ਕਹਿਤਾ ਹੂੰ ਕਹਿ ਜਾ ਤੂੰ ਕਹੂੰ ਬਜਾਵਤ ਢੋਲ, ਸਾਸਾ ਬਿਰਤਾ ਜਾਤ ਹੈ ਤੀਨ ਲੋਕ ਕਾ ਮੋਲ। ਕਬੀਰ ਜੀ ਕਿਤਨੀ ਸਪਸ਼ਟ ਬਾਣੀ ਦੇ ਰਹੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਿਚ ਕਿ ਤਿੰਨਾਂ ਲੋਕਾਂ ਦਾ ਮੁੱਲ, ਤਿੰਨਾਂ ਲੋਕਾਂ ਦੀ ਵਸਤੂ ਔਰ ਸੰਬੰਧ ਦੇ ਕਰ ਵੀ ਤੂੰ ਇੱਕ ਵੀ ਸਵਾਸ ਜਿਹੜਾ ਫਾਲਤੂ ਨਹੀਂ ਲੈ ਸਕਦਾ। ਇਹ ਹੈ ਉਹ ਮਹਾਨ ਸਵਾਸ ਪ੍ਰਾਣ ਸ਼ਕਤੀ ਜਿਸ ਦੀ ਕੀਮਤ ਕਿੱਥੇ ਗਵਾ ਰਹੇ ਹਾਂ? ਇਸ ਸੰਸਾਰ ਦੇ ਝੂਠੇ ਰਿਸ਼ਤੇ ਔਰ ਨਾਤਿਆਂ ਦੇ ਉੱਪਰ, ਉਹਨਾਂ ਦੇ ਉੱਪਰ ਅਸੀਂ ਕੁਰਬਾਨ ਕਰ ਰਹੇ ਹਾਂ ਔਰ ਜਿਨ੍ਹਾਂ ਨੂੰ ਅਸੀਂ ਪ੍ਰਸੰਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਧ ਸੰਗਤ ਜੀ, ਇਹਨਾਂ ਨੂੰ ਤੇ ਪਰਮਾਤਮਾ ਖੁਦ ਹੀ ਪ੍ਰਸੰਨ ਨਹੀਂ ਕਰ ਸਕਿਆ। ਇਹ ਪਰਮਾਤਮਾ ਨੇ ਕਿਤਨੀ ਵੱਡੀ ਦੇਣ ਦਿੱਤੀ ਹੈ, ਇੱਕ ਅਵਤਾਰ ਦੇ ਤਾ ਆਪਣਾ ਮਨੁੱਖ ਦਾ, ਆਪਣੇ ਆਪ ਨੂੰ ਮਿਲਣ ਵਾਸਤੇ ਆਪਣਾ ਰੂਪ ਹੀ ਦੇ ਦਿੱਤਾ, ਤੇ ਵਿਚਾਰ ਕਰਦੇ ਹੋ ਤਦ ਵੀ ਅਸੀਂ ਪ੍ਰਸੰਨ ਨਹੀਂ ਹੋਏ ਤੇ ਅਸੀਂ ਇਹਨਾਂ ਦੇ ਜਨਮ ਔਰ ਮਰਨ ਭੁਗਤਾ ਕਰਕੇ ਕਿਸ ਤਰੀਕੇ ਦੇ ਨਾਲ ਪਰਮਾਤਮਾ ਨੂੰ ਮਿਲਣ ਦੇ ਕਾਬਿਲ ਹੋ ਸਕਦੇ ਹਾਂ? ਤੇ ਸਾਧ ਸੰਗਤ ਜੀ, ਯਾਦ ਰੱਖੋ ਇਹ ਸਾਰੇ ਭਰਮ ਦੇ ਵਿੱਚੋਂ ਨਿਕਲ ਜਾਓ ਕਿ ਅੱਜ ਤੱਕ ਕੋਈ ਕਿਸੇ ਨੂੰ ਨਾ ਖੁਸ਼ ਕਰ ਸਕਿਆ ਨਾ ਰਿਸ਼ਤੇ ਨੂੰ ਕਾਇਮ ਕਰ ਸਕਿਆ। ਫਰੀਦਾ, ਕਿੱਥੇ ਤੇਰੇ ਮਾਂ ਪਿਓ ਜਿਹਨੂੰ ਤੂੰ ਜਾਣੇ ਹੋ, ਤੈ ਪਾਸੋ ਲੱਦ ਕੇ ਤੂੰ ਅਜੇ ਨਾ ਪਤੀਣੇ ਹੋ। ਕਹਿੰਦੇ ਨੇ ਉਹ ਕਦ ਦੇ ਤੈਨੂੰ ਛੱਡ ਕਰਕੇ ਚਲੇ ਗਏ ਨੇ, ਤੈਨੂੰ ਹੋਸ਼ ਨਹੀਂ ਆਈ ਅਜੇ ਤੱਕ? ਅਜੇ ਤੱਕ ਤੂੰ ਉਹਨਾਂ ਦੀਆਂ ਫੋਟੋਆਂ ਲਗਾ ਕੇ ਧੂਪ ਬੱਤੀਆਂ ਦਿੰਦਾ, ਉਹਨਾਂ ਚ ਫਸੀ ਫਿਰਦਾ? ਤੇ ਇਹ ਸਾਰੇ ਹੀ ਸੰਬੰਧ ਜਿਹੜੇ ਨੇ ਝੂਠੇ ਨੇ, ਰਿਸ਼ਤੇ ਨਾਤੇ ਬੁੱਧੀ ਤੇ ਪਰਦਾ ਪਾਉਣ ਵਾਸਤੇ, ਭਰਮ ਫੈਲਾਉਣ ਵਾਸਤੇ ਨੇ। ਇਸ ਕਰਕੇ ਗੁਰਦੁਆਰੇ ਮੰਦਰ ਡੇਰਿਆ ਜਦੋਂ ਵੀ ਜਾਓ ਨਾ, ਬੜੇ ਸਿਆਣੇ ਔਰ ਚਤੁਰ ਹੋ ਕਰਕੇ ਜਾਓ, ਇਤਨੇ ਚਤੁਰ ਹੋ ਕਰਕੇ ਜਾਓ ਜਿਤਨੇ ਕਿ ਅਸੀਂ ਲੋਕਾਂ ਦੇ ਗਲੇ ਕੱਟਣ ਵਾਸਤੇ, ਜੇਬੇ ਹਲਕੇ ਕਰਨ ਵਾਸਤੇ ਚਤੁਰ ਹੋ ਜਾਂਦੇ ਹਾਂ। ਕਿਉਂ? ਕਿਉਂਕਿ ਅਗਰ ਅਸੀਂ ਰਿਸ਼ਤਾ ਬਣਵਾਏ ਨਾ ਤੇ ਸਮਝ ਲਓ ਕਿ ਉਹਨੇ ਸਾਡਾ ਜੇਬ ਖੱਟ ਲਿਆ। ਆਪਣੇ ਜੇਬ ਤੇ ਹੱਥ ਰੱਖ ਕੇ ਜਾਓ, ਯਾਨੀ ਕਿ ਪ੍ਰਾਣ ਸ਼ਕਤੀ ਜਿਹੜੀ ਹੈ ਨਾ ਗਿਣ ਕੇ ਲੈ ਕੇ ਜਾਓ ਔਰ ਸਾਰੀ ਗੁਰੂ ਨੂੰ ਭੇਟ ਕਰੋ। ਇੱਕ ਵਿਸ਼ਵਾਸ ਜਿਹੜਾ ਹੈ ਨਾ ਕਿਸੇ ਸੰਬੰਧ ਨੂੰ ਭੇਟ ਨਾ ਕਰਕੇ ਆ ਜਾਣਾ। ਅਗਰ ਸੰਬੰਧ ਨੂੰ ਭੇਟ ਕਰਕੇ ਆ ਗਏ ਹੋ ਤੇ ਵਿਚਾਰ ਕਰਕੇ ਹੀਰੇ ਜੈਸਾ ਜਨਮ ਹੈ ਕੋਡੀ ਬਦਲੇ ਜਾਏ, ਕੋਡੀਆਂ ਇਕੱਠੀਆਂ ਕਰਕੇ ਲਿਆਇਆ ਹੀਰੇ ਔਰ ਲਾਲ ਦੇ ਆਇਆ। ਕਬੀਰ ਜੀ ਦੀ ਬਾਣੀ ਹੈ ਇਹ, ਗੁਰੂ ਨਾਨਕ ਸਾਹਿਬ ਆਪ ਬੋਲਦੇ ਸੀ ਕਬੀਰ ਜੀ ਦੇ ਮੁਖਾਰ ਵਿੱਚੋਂ। ਤੇ ਵਿਚਾਰ ਕਰਕੇ ਦੇਖ ਲਓ ਕਿਤਨੀ ਸਪਸ਼ਟ ਬਾਣੀ ਹੈ ਔਰ ਅਸੀਂ ਕਿਹੜੇ ਰਿਸ਼ਤੇ ਕਾਇਮ ਕਰਨ ਚ ਲੱਗੇ ਆ। ਤੇ ਬਿਲਕੁਲ ਸਪਸ਼ਟ ਉਪਦੇਸ਼ ਕਰ ਰਹੇ ਨੇ ਕਿ ਜਿਸ ਨੇ ਇਸ ਬਾਣੀ ਨੂੰ ਸੁਣ ਲਿਆ ਨਾ, ਜੋ ਜੋ ਕਹੇ ਸੁਣੇ ਸੋ ਮੁਕਤਾ, ਸੁਣੇ ਦਾ ਭਾਵ ਹੈ ਅਮਲ। ਜਿਸ ਨੇ ਅਮਲ ਕਰ ਲਿਆ ਯਾਨੀ ਕਿ ਅਨਾਊਂਸਮੈਂਟ ਸੁਣ ਕਰਕੇ ਜਿਹੜਾ ਜਹਾਜ਼ ਦੇ ਉੱਪਰ ਚੜ ਗਿਆ ਬੈਠ ਗਿਆ ਨਾ, ਉਹ ਜਹਾਜ਼ ਜਿਹੜਾ ਉਸ ਨੂੰ ਸੱਤ ਸਮੁੰਦਰ ਪਾਰ ਜਿੱਥੇ ਉਸਦੀ ਮੰਜ਼ਿਲ ਹੈ ਉੱਥੇ ਪਹੁੰਚਾ ਦੇਗਾ। ਉਹ ਜਿਹੜਾ ਕੰਟੀਨ ਦੇ ਵਿੱਚ ਬੈਠਾ ਇਸੀ ਹੰਕਾਰ ਦੇ ਵਿੱਚ ਹੈ ਕਿ ਮੈਂ ਤਾਂ ਬਾਣੀ ਸੁਣ ਲਈ, ਮੈਂ ਤਾਂ ਅਨਾਊਂਸਮੈਂਟ ਸੁਣ ਲਈ, ਪਰ ਰੰਗ ਤਮਾਸ਼ੇ ਦੇ ਵਿੱਚ ਮਸਤ ਬੈਠਾ ਹੈ ਤੇ ਉਹ ਤੇ ਫਿਰ ਨਰਕਾਂ ਦੇ ਵਿੱਚ ਹੀ ਜਾਏਗਾ। ਕਾਲ ਪੁਰਸ਼ ਇਹ ਥਾਣੇਦਾਰ ਰੱਖਿਆ ਹੀ ਇਸੀ ਵਾਸਤੇ ਹੈ ਕਿ ਇਹ ਕੰਟੀਨ ਦੇ ਵਿੱਚੋਂ ਜਿਹੜੀ ਵੀ ਵਸਤੂ ਆਰਡਰ ਦੇ ਕੇ ਲੈਣ ਨਾ, ਇਹ ਸਾਰੇ ਦਾ ਤੂੰ ਭੁਗਤਾਨ ਲੈ ਲੈਣਾ। ਯਾਨੀ ਕਿ ਕੋਈ ਵੀ ਵਸਤੂ ਇਸ ਜਗਤ ਦੇ ਵਿੱਚ, ਕੋਈ ਵੀ ਰਿਸ਼ਤਾ ਜਿਹੜਾ ਮੁਫਤ ਦੇ ਵਿੱਚ ਨਹੀਂ ਜੇ ਮਿਲਦਾ। ਅਗਰ ਮਾਂ ਬਾਪ ਦੀ ਸੇਵਾ ਅਸੀਂ ਕਾਮਨਾ ਦੇ ਨਾਲ ਕਰ ਦਿੱਤੀ ਨਾ, ਤੇ ਸਾਧ ਸੰਗਤ ਜੀ ਕੱਲ ਨੂੰ ਉਹ ਸਾਡੇ ਢਿੱਡ ਚੋਂ ਜਨਮ ਲੈਣਗੇ, ਅਸੀਂ ਉਹਨਾਂ ਦੇ ਮਾਂ ਪਿਓ ਹੋਵਾਂਗੇ ਫਿਰ।